दिया अज्ञान अंधेर विनाश, हर कृपाती संत पिटिया, नानक मन परगास, याही कुल ते प्रगट होय, ताही कुल को नाम, पुन द्वादश गुरिंड को मेरी है प्रणाम। सतगुरु जी दे पवित्र पावन दरबार दी हाजरी भरदे हुए सत्संगी जनो, सतगुरु जी नू धन कहो, सब गज के कहो धन श्री गुरु नानक देव जी सच्चे पातशाह। फिर एक बार अपनी रसना नू पवित्र करो, सब गज के कहो धन श्री सतगुरु जगजीत सिंह जी सच्चे पातशाह। मौके दे सतगुरु नू याद करो, सब अपनी रसना द्वारा उस सतगुरु जी का नाम लवो, जिन्हां दी अपार बख्शिश कृपा सदका गुरु सवारियो असी सुख लै रहे हां। सब गज के कहो धन श्री सतगुरु उदय सिंह जी सच्चे पातशाह। कथा रस दे नाल अपनी ब्रितियां नू जोड़दे हुए गुरु सवारियो, आप जी श्रवण कीता सी कल के गरीब नवाज पातशाह जी भाई मेह ते किस तरह कृपा करदे ने, और सेवा जदों भाई मेह दी बहुत करड़ी घालना होई ते सतगुरु ऐसा है जेड़ा के एक तिल नहीं भन्ना घालिया। सतगुरु जी दी चरणा दे विच आके जदों जीव सेवा करदा है, बंदगी करदा है, कोई भी कर्म करे, गुरु सवारियो ए ओ घर है जिथे के ओदी कीती हुई कमाई व्यर्थ नहीं जांदी। भाई मेह ते कृपा होई, इस तो अगे आप जी श्री गुरु प्रताप सूरज ग्रंथ दे विच जो श्रवण करोगे, एक नवा अध्याय शुरू किता है कवि संतोख सिंह जी ने, इथों आप जी दे चरणा विच अर्ज करन दा जतन करदा हां। श्री सतगुर तम तान मैं बासर बसे बिसाल, लम्मे देशन संगतां देश अपर जे जाल। गरीब नवाज नौवे नानक श्री सतगुरु तेग बहादुर पातशाह जी सारी संगत दा भला करदे होए एक होर ग्राम विच एक होर पिंड विच जा के ठहरे, जेदा नाम इतिहास विच तम धान आउंदा है, श्री सतगुरु तम धान मह बासर बसे विशाल, भाव बहुत ही लंबा समा उत्थे जदों टिके दर्शन दिते, लम्मे देशन संगतां देश अपर जे जाल। कवि जी दसदे ने होर भी जड़े दूर दुरैडे पासे संगतां रहिंदियां, दूर दूर जो देश हन और उत्थे जिन्नी भी बहुती संगत रहिंदी है, खोजत सुनत चलत गाने आवे, श्रम ते पहुंच दरस को पावे। बहुत दूरों साध संगत श्री सतगुरु तेग बहादुर पातशाह जी का दर्शन करन आउंदी है, और खोजत सुनत चलत गाने आवे, थोड़ा जा भी जदों खबर मिलदी सतगुरु जी दी के इधर पातशाह जी दर्शन दे रहे ने, फिर वह लभदे होए पुछदे पछाउंदे कितों सतगुरु जी दी शो उधरों सुनी, किदे उधरों सिफत सुनी, अखीर बहुत ही श्रम भाव मेहनत दे नाल बड़े जोर दे नाल पहुंचदे ने, और थकावट भी हो जाती है। ज्यों ज्यों आए दूर ते दास, चित मह करते प्रेम प्रकाश। कवि जी दसदे हन ਕਿ ਜਿਸ ਤਰ੍ਹਾਂ ਦੂਰ ਦੁਰੇਡੇ ਤੋਂ ਸਾਧ ਸੰਗਤ ਸ੍ਰੀ ਸਤਿਗੁਰੂ ਜੀ ਦਾ ਦਰਸ਼ਨ ਕਰਨ ਆ ਰਹੀ ਹੈ ਤੇ ਉਹਨਾਂ ਦੇ ਨਾਲ ਇੱਕ ਵਿਲੱਖਣ ਚੀਜ਼ ਆਉਂਦੀ ਆ, ਉਹ ਕੀ ਹੈ? ਆਪਣੇ ਨਾਲ ਇੱਕ ਹੋਰ ਵੱਖਰੀ ਚੀਜ਼ ਲੈ ਕੇ ਆਉਂਦੇ ਨੇ, ਉਹ ਕੀ ਹੈ? ਉਹਨਾਂ ਦੇ ਅੰਦਰ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਸਭ ਤੋਂ ਵੱਖਰੀ ਹੈ ਔਰ ਉਹ ਹਮੇਸ਼ਾ ਹੋਣੀ ਚਾਹੀਦੀ ਹੈ ਸਿੱਖ ਦੇ ਕੋਲ, ਤਾਂ ਹੀ ਦਰਸ਼ਨ ਕਰਨ ਦਾ ਆਨੰਦ ਆਏਗਾ, ਤਾਂ ਹੀ ਅਸਲ ਵਿੱਚ ਦਰਸ਼ਨ ਕਰਨੇ ਜਿਹੜੇ ਨੇ ਸਫਲ ਹੋ ਸਕਦੇ ਨੇ। ਉਹ ਕੀ ਹੈ? ਉਹ ਹੈ ਸਾਧ ਸੰਗਤ ਜੀ ਪ੍ਰੇਮ। ਕਵੀ ਜੀ ਕਹਿੰਦੇ ਨੇ ਦੂਰੋਂ ਦੂਰੋਂ ਜਦੋਂ ਸਾਧ ਸੰਗਤ ਆਉਂਦੀ ਹੈ ਤੇ ਆਪਣੇ ਮਨ ਦੇ ਵਿੱਚ ਪ੍ਰੇਮ ਲੈ ਕੇ ਆਉਂਦੇ ਨੇ ਸਤਿਗੁਰੂ ਜੀ ਦੇ ਵਾਸਤੇ, ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਹੈ। ਕਾਹਦਾ? ਪ੍ਰੇਮ ਦਾ ਪ੍ਰਕਾਸ਼। ਤਿਉਂ ਤਿਉਂ ਵੱਡ ਫਲ ਕੇ ਅਧਿਕਾਰੀ ਹੋਏ ਸਿੱਖ ਹੰਕਾਰ ਨਿਵਾਰੀ। ਜਿਤਨਾ ਕਿਸੇ ਸਿੱਖ ਦੇ ਅੰਦਰ ਪਿਆਰ ਹੈ ਗੁਰੂ ਸਵਾਰਿਓ, ਜਿੰਨੀ ਕੁ ਸਤਿਗੁਰੂ ਜੀ ਦੇ ਸ੍ਰੀ ਚਰਨਾਂ ਪ੍ਰਤੀ ਸ਼ਰਧਾ ਹੈ ਕਿਸੇ ਸਿੱਖ ਦੀ, ਤੇ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਕੇ ਜਿੰਨਾ ਹੀ ਕੋਈ ਹੱਕਦਾਰ ਹੈ ਉਨਾ ਹੀ ਉਹਨੂੰ ਫਲ ਦੇ ਦਿੰਦੇ ਨੇ। ਹੋਏ ਸਿੱਖ ਤੇ ਜਿਹੜੇ ਗੁਰੂ ਕੀ ਸਿੱਖਿਆ ਨੂੰ ਸੁਣ ਕੇ, ਗੁਰੂ ਜੀ ਦੇ ਬਚਨਾਂ ਨੂੰ, ਗੁਰੂ ਕੇ ਹੁਕਮ ਨੂੰ ਮੰਨ ਕੇ ਜਿਹੜੇ ਸਿੱਖ ਹੋ ਗਏ ਨੇ, ਕਵੀ ਜੀ ਕਹਿੰਦੇ ਨੇ ਉਹਨਾਂ ਲੋਕਾਂ ਨੇ ਫਿਰ ਹੰਕਾਰ ਨੂੰ ਛੱਡ ਦਿੱਤਾ। ਅੰਦਰ ਜਿਹੜਾ ਹੰਕਾਰ ਦਾ ਬੀਜ ਪਲਪਣ ਹੀ ਲੱਗਾ ਸੀ, ਪੈਦਾ ਹੀ ਹੋਣ ਲੱਗਾ ਸੀ, ਉਹਨੂੰ ਜੜੋਂ ਉਖਾੜ ਕੇ ਸੁੱਟ ਦਿੱਤਾ। ਮਨੋ ਕਾਮਨਾ ਪ੍ਰਾਪਤ ਹੋਏ ਸੁਜਸ ਬਖਾਨਤ ਆਵਤੇ ਸੋਏ। ਜਦੋਂ ਦੂਰੋਂ ਦੂਰੋਂ ਸਾਧ ਸੰਗਤ ਦੇ ਰੂਪ ਵਿੱਚ ਬਹੁਤ ਹੀ ਵੱਡੇ ਵੱਡੇ ਜਥੇ ਆ ਰਹੇ ਨੇ, ਗੁਰੂ ਕੀ ਸੰਗਤ ਆ ਰਹੀ ਹੈ, ਤੇ ਸਾਧ ਸੰਗਤ ਜੀ ਸਾਰੇ ਰਸਤੇ ਵਿੱਚ ਉਹ ਕੀ ਕਰਦੇ ਨੇ? ਅਸੀਂ ਜਦੋਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਜਾਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਸੁਣਦੇ ਹਾਂ, ਉੱਥੋਂ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਜਿਹੜੇ ਕੁੱਕੇ ਸਨ ਪਹਿਲੇ, ਜਿਹੜੇ ਨਾਮਧਾਰੀਏ ਸਨ, ਉਹਨਾਂ ਨੇ ਜਦੋਂ ਵੇਖਿਆ ਵੀ ਸੇਵਾ ਕਰ ਰਹੇ ਨੇ ਤੇ ਉਹਨਾਂ ਨੇ ਨਾਮ ਸਿਮਰਨ ਕਰਨਾ, ਕੋਈ ਸੇਵਾ ਕਰ ਰਿਹਾ ਤੇ ਜਾਂ ਜਿਹਨੂੰ ਬਾਣੀ ਕੰਠ ਹੈ ਉਹ ਬਾਣੀ ਪੜ੍ਹਦਾ ਸੀ, ਜਾਂ ਕੋਈ ਨਾਮ ਜਪ ਰਿਹਾ, ਭਾਵ ਹਰ ਕਿਸੇ ਨੂੰ ਇੱਕ ਵੱਖਰੀ ਹੀ ਰੰਗਣ ਚੜ੍ਹੀ ਰਹਿੰਦੀ ਸੀ। ਇੱਥੇ ਨੌਵੇਂ ਪਾਤਸ਼ਾਹੀ ਦੇ ਚਰਨਾਂ ਵਿੱਚ ਜਿਹੜੀ ਸਾਧ ਸੰਗਤ ਦੂਰ ਦੁਰੇਡੇ ਦੇਸ਼ਾਂ ਤੋਂ ਆ ਰਹੀ ਹੈ, ਕਵੀ ਜੀ ਦੱਸਦੇ ਹਨ ਕਿ ਸਾਰੇ ਰਸਤੇ ਵਿੱਚ ਉਹ ਸਤਿਗੁਰੂ ਜੀ ਦਾ ਸੁਜਸ ਭਾਵ ਸ੍ਰੇਸ਼ਟ ਜਸ, ਜਿਹਦੇ ਤੁਲ ਕੋਈ ਹੋਰ ਨਹੀਂ, ਜਿਹਦੇ ਜਸ ਜਿਹੜੀ ਉਪਮਾ ਦੇ ਬਰਾਬਰ ਕੋਈ ਹੋਰ ਨਹੀਂ, ਉਹ ਵਾਲਾ ਜਸ ਸਾਧ ਸੰਗਤ ਰਸਤੇ ਵਿੱਚ ਗੁਰੂ ਦਾ ਕਰਦੇ ਆ ਰਹੇ ਨੇ, ਔਰ ਸਤਿਗੁਰੂ ਫਿਰ ਉਹਨਾਂ ਤੇ ਬਖਸ਼ਿਸ਼ ਕੀ ਕਰਦੇ ਨੇ? ਗਰੀਬ ਨਵਾਜ ਉਹਨਾਂ ਦੇ ਮਨ ਦੀਆਂ ਕਾਮਨਾਵਾਂ ਭਾਵ ਜੋ ਵੀ ਉਹਨਾਂ ਦੇ ਫੁਰਨੇ ਨੇ, ਜੋ ਵੀ ਇੱਛਾਵਾਂ ਨੇ, ਪਾਤਸ਼ਾਹ ਜੀ ਉਹ ਪੂਰਨ ਕਰ ਦਿੰਦੇ ਨੇ। ਘਨੋ ਦਰਬ ਗੁਰ ਕੇ ਟਿਗ ਹੋਵਾ ਅਰਪ ਸੰਗਤਾਂ ਦਰਸ਼ਨ ਜੋਵਾ। ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਆਉਂਦੀ ਹੈ ਤੇ ਆਪਣੇ ਨਾਲ ਕੋਈ ਨਾ ਕੋਈ ਭੇਟਾ ਜ਼ਰੂਰ ਲੈ ਕੇ ਆਉਂਦੇ ਨੇ, ਔਰ ਉਸ ਵਕਤ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬਹੁਤ ਸਾਰਾ ਧਨ ਪਦਾਰਥ ਜਦੋਂ ਹੋ ਗਿਆ, ਕਰਤੇ ਰਹੇ ਹੋ ਇੱਕ ਰਾਹਕ ਸੇਵਾ, ਬੈਠੇ ਆਏ ਨਿਕਟੇ ਗੁਰ ਦੇਵਾ। ਗੁਰੂ ਦੇਵਾ ਭਾਵ ਜਿਹੜਾ ਦੇਵ ਹੈ, ਗੁਰੂ ਦੇਵਾਂ ਦਾ ਦੇਵ ਹੈ, ਗੁਰੂ ਦਾ ਮਤਲਬ ਹੈ ਵੱਡਾ, ਭਾਵ ਜਿਹੜਾ ਦੇਵਾਂ ਦੇ ਵਿੱਚੋਂ ਸ੍ਰੇਸ਼ਟ ਦੇਵ ਹੈ, ਜਿਹਦੇ ਬਰਾਬਰ ਜਿਹਦੇ ਤੁਲ ਕੋਈ ਹੋਰ ਨਹੀਂ, ਉਹ ਵਾਲੇ ਸਤਿਗੁਰੂ ਜੀ ਦੇ ਨਿਕਟ ਭਾਵ ਕੋਲ ਆ ਕੇ ਇੱਕ ਰਾਹਕ, ਇੱਕ ਕਿਸਾਨ ਜਿਹੜਾ ਇੱਕ ਜੱਟ, ਉਹ ਆ ਕੇ ਬੈਠਦਾ ਸੀ ਔਰ ਸਤਿਗੁਰੂ ਜੀ ਦੀ ਉਹ ਸੇਵਾ ਕਰਦਾ ਸੀ। ਕੇ ਤਿਕ ਦਿਨ ਬਿਤਾਏ ਸੋ ਗਏ ਤਿਆਰੀ ਕਰਤ ਕੂਚ ਕੀ ਪਏ। ਇਸ ਤਰ੍ਹਾਂ ਧੰਮ ਧੰਨ ਨਾਮਕ ਇਸ ਨਗਰ ਵਿੱਚ ਗਰੀਬ ਨਵਾਜ ਜੀ ਨੇ ਕੁਛ ਕੁ ਦਿਨ ਬਿਤਾਏ ਔਰ ਅਖੀਰ ਉੱਥੋਂ ਜਾਣ ਦੀ ਤਿਆਰੀ ਦੇ ਵਿੱਚ ਨੇ। ਫਿਰ ਵਿਚਾਰ ਹੁੰਦੀ ਪਈ ਹੈ ਕਿ ਹੁਣ ਇੱਥੋਂ ਜਾਣਾ ਚਾਹੀਦਾ ਹੈ, ਭਾਵ ਅਗਲੇ ਨਗਰ ਵਿੱਚ ਜਾਣਾ ਉਚਿਤ ਗੱਲ ਹੈ। ਤਬ ਸੋ ਰਾਹਕ पास हकारा हु तो जो दरब दयो तिस सारा। उस वक्त श्री सतगुरु तेग बहादुर पातशाह जी ने उस किसान नू उस जट नू अपने कोल बुलाया और जितना भी पातशाह जी दे कोल धन पदार्थ सी सारा उस दे सपुरद कर दिता, उनू सौंप दिता, उनू दे दिता। हुकम करो बडकूप खनावो तन गन लाए नीक बनवावो। सतगुरु जी ने ओ धन पदार्थ उस राहक नू उस खेत दे मालक नू जट नू किसान नू दे के धन पदार्थ दे के नाल ही एक हुकम किया कि इत्थे बहुत ही वधिया खूह बनवायो। धन गन लाए नीक बने वावहो, जिन्ना भी ये धन पदार्थ है सारा लगा दियो भाव के वधिया तरीके नाले खूह बन जाना चाहिदा है। इस थल धर्म साल चिन वावो को सिख साध बोर बैठावो। नाल ही पातशाह जी वचन किया खूह भी बन जावे, फिर एक वधिया जी धर्मशाला बनवाई जाए, फिर कोई सिदकी सिख होवे उस सिख नू इत्थे बिठाया जावे तां जो आए गए दी सेवा करे, भजन बाणी इत्थे करे। ब्रिंद मही रहो सफल मंगावो तन को खर्चो बाग लगावो। और जदों खूह तैयार हो जाए धर्मशाला बन जाए, नाल दी नाल पातशाह जी वचन करदे पए ने उस किसान नू कि बहुत सारे इत्थे फल वाले ब्रिश फलदार दरख्त बूटे लिया के लगाए जान, तन को खर्चो बाग लगावो, एक बाग तैयार हो जाए। साध संगत जी, कल भी मैं अर्ज आप जी दे चरणा विच कीती सी कि एक बड़ा ही वधिया तरीका है कोई पुन कर्म करन दा। जिन्ने भी साधु संत जां चंगी सोच रखण वाले वधिया चंगी मत वाले जिहड़े लोक ने ओह इह चीज़ां नू अक्सर बनवाया करदे सी। रस्ते विच जदों पहले समय हुंदे सी, अज दा समां ते इन्ना कु सुखाला है कि एक दिन विच असीं बहुत ज़्यादा सफ़र कर सकदे हां, बहुत ही दूरों दूरों घूम के फिर वापस अपने घर विच आ जांदे हां। ओह समय ऐसे सी गुरु सवारियो के लोग अपने घरों जदों निकलते सी ते ए नहीं सी पता हुंदा कि हुण वापस कदों आउणा है, क्योंकि जिन्ना भी दूर दा सफर है, नेड़े दा सफर है, जिस तरह दा भी सफर है, वो सारा पैदल ही करना हुंदा सी। और जदों उन्हां लोकां वास्ते जिहड़े दाने पुरश सन वह रस्ते विच बौलियां बनवाउंदे सी, खूह बनवाउंदे सी कि वह प्यासा जदों कोई आवे वह जल छक लवे। धर्मशाला बनवाईयां जांदियां सी कि जे कोई राहगीर आवे उहनू रात पै गई तां इत्थे धर्मशाला विच रात कट्टे प्रशादा पाणी छक लवे। फिर इत्याद उत्थे बाग लगवाए जांदे सी, इस करके कि जे उह इंसान भुखा है, उह यात्री भुखा है ते फल तोड़ के इत्थों छक लवे। सो इस करके सतगुरु जी ने भी ये सारी बख्शिश कृपा कीती, उस किसान नू ये सारे बचन कीते। शरदा सहत काज एह करो रिदे अपने लोभ ना तरो। ते नाल ही सतगुरु जी ने चेतावनी दे दिती, क्योंकि साहिब गुरबाणी विच एक पाठ उचारदे ने नर अचेत पाप ते डर रे। साहिब कहंदे ने हे अचेत नर, क्योंकि चेत्या नहीं, ये जागृत अवस्था विच नहीं, ये सोझी विच नहीं। जे सोझी विच होवे ते गुरु सवारियो, उस वक्त गुरु जी दी कृपा होवे ते बहुत ही घनौने कर्म तो पाप तो बच सकदा है। सतगुरु जी गुरबाणी च भी कहंदे ने हे अचेत नर, इस तरह कर पाप तो बच जा। इत्थे भी पातशाह जी ने एक चेतावनी दिती, जिथे पातशाह जी हुक्म करदे पे ने कि खूह बनवाउणा है, धर्मशाला बनवाउणी है, फिर बाग लगवाउणा है, नाल ही फिर सतगुरु जी ने चेतावनी ये दिती कि ए जिन्ना भी कर्म करना है शरदा धर के करना है। साध संगत जी, जे ਸਿੱਖੀ ਦੇ ਵਿੱਚੋਂ ਸ਼ਰਧਾ ਔਰ ਪ੍ਰੇਮ ਕੱਢ ਦਿੱਤਾ ਜਾਏ, ਪਿੱਛੇ ਕੱਖ ਨਹੀਂ ਬਚਦਾ। ਜਿੰਨਾ ਮਰਜ਼ੀ ਇਨਸਾਨ ਬਾਣੀਆਂ ਪੜ੍ਹੀ ਜਾਏ, ਬੰਦਗੀਆਂ ਕਰੀ ਜਾਵੇ, ਜਿੰਨਾ ਮਰਜ਼ੀ ਕਥਾ ਕਰੀ ਜਾਵੇ, ਗੁਰੂ ਸਵਾਰਿਓ, ਜੇ ਅੰਦਰ ਸ਼ਰਧਾ ਨਹੀਂ, ਪਿਆਰ ਨਹੀਂ ਗੁਰੂ ਵਾਸਤੇ, ਸਾਰਾ ਕੁਛ ਵਿਅਰਥ ਹੈ, ਸਭ ਕੁਛ ਬੇਕਾਰ ਹੈ। ਕਿਸੇ ਵੀ ਉਹ ਕਾਰਜ ਜਿਹੜਾ ਕੀਤਾ ਹੋਇਆ ਕਾਰਜ ਹੈ, ਸਿਰੇ ਨਹੀਂ ਚੜੇਗਾ। ਸਤਿਗੁਰੂ ਜੀ ਨੇ ਵੀ ਨਾਲ ਦੀ ਨਾਲ ਇਹ ਬਚਨ ਕਰ ਦਿੱਤਾ ਕਿ ਇਹ ਧਨ ਜੋ ਤੁਹਾਨੂੰ ਦਿੱਤਾ ਹੈ, ਇਹਦੇ ਨਾਲ ਜਿੰਨੇ ਵੀ ਮੈਂ ਕਰਮ ਦੱਸੇ ਨੇ ਕਰੋ, ਪਰ ਸ਼ਰਧਾ ਦੇ ਸਹਿਤ ਕਰੋ, ਹਿਰਦੇ ਆਪਣੇ ਲੋਭ ਨਾ ਧਰੋ। ਤੇ ਇੱਕ ਗੱਲ ਹੋਰ ਯਾਦ ਰੱਖਣੀ, ਕਿਉਂਕਿ ਪੈਸਾ ਚੀਜ਼ ਐਸਾ, ਗੁਰੂ ਸਵਾਰਿਓ, ਇਹਨੇ ਵੱਡੇ ਤੋਂ ਵੱਡੇ ਧਰਮੀਆਂ ਦਾ ਧਰਮ ਭ੍ਰਿਸ਼ਟ ਕਰ ਦਿੱਤਾ। ਵੱਡੇ ਤੋਂ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਤਿਆਗੀ ਲੋਕ ਸਨ, ਉਹਨਾਂ ਦਾ ਵੀ ਤਿਆਗ ਇਹਨੇ ਨਸ਼ਟ ਕਰ ਦਿੱਤਾ ਇਸ ਧਨ ਨੇ। ਉਹਨਾਂ ਲੋਕਾਂ ਦਾ ਇਹ ਧਨ ਦੇ ਪਿੱਛੇ ਲੱਗ ਕੇ ਧਰਮ ਨਸ਼ਟ ਹੋਇਆ, ਜਿਹੜੇ ਕਿ ਧਨ ਨੂੰ ਹੀ ਸਾਰਾ ਕੁਝ ਸਮਝ ਬੈਠੇ। ਧਨ 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 ਕੋ ਭਾਖੀ ਹੈ, ਜਾ ਕਾ ਜਗਤ ਗੁਲਾਮ, ਸਭ ਨਿਰਖਤ ਜਾ ਕੋ ਫਿਰੈ ਨਿਤ ਉੱਠ ਕਰ ਤਸਲਾਮ, ਦਸਮ ਪਾਤਸ਼ਾਹ ਕਹਿੰਦੇ ਨੇ। ਇਸ ਧਨ ਦੇ ਵੀ ਵਾਹ ਵਾਹ ਹੈ ਕਿ ਜਿਹਨੂੰ ਉੱਠਦੇ ਬਹਿੰਦੇ ਹਰ ਕੋਈ ਸਲਾਮ ਕਰਦਾ, ਜੋ ਨਿਰ ਧਨ ਸਰ ਧਨ ਕੇ ਜਾਏ, ਆਗੇ ਬੈਠਾ ਪੀਠ ਫਿਰਾਏ। ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਸਾਹਿਬ ਗੁਰਬਾਣੀ ਵਿੱਚ ਉਚਾਰਦੇ ਨੇ ਕਿ ਧਨ ਤੇਰੀ ਐਸੀ ਖੇਡ, ਜਦੋਂ ਕੋਈ ਗਰੀਬ ਇਨਸਾਨ ਜਾਂਦਾ ਤੇ ਜਿਹੜਾ ਧਨਵਾਨ ਪੁਰਸ਼ ਹੈ ਉਹ ਪਿੱਠ ਕਰਕੇ ਬਹਿ ਜਾਂਦਾ, ਕਿਤੇ ਮੰਗਣ ਤਾਂ ਨਹੀਂ ਆ ਗਿਆ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਨੌਵੇਂ ਪਾਤਸ਼ਾਹ ਜੀ ਫਿਰ ਬਚਨ ਕਰਦੇ ਨੇ ਕਿ ਸ਼ਰਧਾ ਦੇ ਨਾਲ ਕੰਮ ਕਰਿਓ, ਔਰ ਇਹ ਨਾ ਹੋਵੇ ਕਿ ਅੰਦਰ ਲੋਭ ਆ ਜਾਵੇ ਔਰ ਧਨ ਜਿਹੜਾ ਉਹ ਗਲਤ ਪਾਸੇ ਵਰਤਿਆ ਜਾਏ। ਅਪਰ ਸਥਲ ਜੇ ਚਹਿ ਲਗਾਇਓ, ਕੁਛ ਨਹਿ ਬਣੈ ਬਾਦ ਸਭ ਜਾਇਓ। ਨਾਲ ਹੀ ਸਤਿਗੁਰਾਂ ਬਚਨ ਕੀਤਾ, ਇਹ ਸਾਧ ਸੰਗਤ ਦਾ ਧਨ ਹੈ, ਗੁਰੂ ਕੀ ਸੰਗਤ ਦੇ ਪਦਾਰਥ ਨੇ, ਜੇ ਇਹਨੂੰ ਸੇਵਾ ਤੋਂ ਇਲਾਵਾ ਹੋਰ ਪਾਸੇ ਲਾਓਗੇ ਤੇ ਉਹਦਾ ਕੁਛ ਵੀ ਨਹੀਂ ਬਣੇਗਾ, ਭਾਵ ਕੋਈ ਕਾਰਜ ਨਹੀਂ ਸਰੇਗਾ, ਸਭ ਵਿਅਰਥ ਚਲਾ ਜਾਏਗਾ। ਇਮ ਅਨ ਗਨ ਧਨ ਤਿਸ ਕੋ ਦੀਨ, ਕੂਪ ਬਾਗ ਕੀ ਆਏ ਸੁਕੀਨ। ਇਸ ਤਰ੍ਹਾਂ ਕਵੀ ਜੀ ਦੱਸਦੇ ਨੇ ਕਿ ਅਣਗਿਣਤ ਧਨ, ਭਾਵ ਗੁਰੂ ਜੀ ਨੇ ਧਨ ਗਿਣ ਕੇ ਨਹੀਂ ਸੀ ਦਿੱਤਾ ਕਿ ਇੰਨਾ 100 ਜਾਂ ਇੰਨੇ 1000 ਰੁਪਈਆ ਹੈ, ਬਿਲਕੁਲ ਗਿਣਤੀ ਤੋਂ ਬਿਨਾਂ ਸੀ, ਅਣਗਿਣਤ ਧਨ ਦੇ ਦਿੱਤਾ। ਨਾਲ ਹੀ ਹੁਕਮ ਕਰ ਦਿੱਤਾ ਕਿ ਖੂਹ ਔਰ ਬਾਗ ਜਿਹੜਾ ਉਹ ਵੀ ਲਗਾਣਾ ਕਰ ਲਿਓ ਜੀ। ਮਨੋ ਕਾਮਨਾ ਸੰਗਤ ਲੀਨ, ਨਿਜ ਨਿਜ ਸਦਨ ਪਿਆਨੋ ਕੀਨ। ਔਰ ਜਿੰਨੀ ਵੀ ਸੰਗਤ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਆਈ ਸੀ, ਅਖੀਰ ਸਾਰੀ ਸਾਧ ਸੰਗਤ ਪਾਤਸ਼ਾਹ ਜੀ ਦੇ ਕੋਲੋਂ ਆਪਣੇ ਮਨਾਂ ਦੀਆਂ ਕਾਮਨਾਵਾਂ, ਆਪਣੇ ਮਨ ਦੀ ਇੱਛਾਵਾਂ ਪੂਰੀਆਂ ਕਰਵਾ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ। ਕਰਿਓ ਕੂਚ ਪੁਨ ਸਤਿਗੁਰ ਡੇਰਾ, ਚੱਲਿਓ ਚਹਿਤ ਚਿਤ ਪੰਥ ਬਡੇਰਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਉਸ ਨਗਰ ਦੇ ਵਿੱਚੋਂ ਫਿਰ ਜਾਣਾ ਕੀਤਾ, ਚੱਲਿਓ ਚਹਿਤ ਚਿਤ ਪੰਥ ਬਡੇਰਾ। ਗੁਰੂ ਜੀ ਦਾ ਜਿਹੜਾ ਮਨ ਹੈ ਉਹ ਕਰਦਾ ਹੈ ਕਿ ਹੁਣ ਲੰਬਾ ਸਫ਼ਰ ਕੀਤਾ ਜਾਏ। ਪਾਛੇ ਤਿਸ ਰਾਹਕ ਕੀ ਗਾਥ, ਅਹੈ ਤਨਕ ਸੁਨੀਏ ਹਿਤ ਸਾਥ। ਕਵੀ ਜੀ ਕਹਿੰਦੇ ਨੇ ਕਿ ਉਸ ਕਿਸਾਨ ਨੂੰ ਜਿਹਨੂੰ ਕਿ ਪਾਤਸ਼ਾਹ ਜੀ ਨੇ ਬਹੁਤ ਸਾਰਾ ਧਨ ਦਿੱਤਾ ਸੀ, ਹੁਣ ਉਹਦੀ ਗਾਥਾ ਉਹਦੀ ਕਥਾ ਕਵੀ ਜੀ ਦੱਸਣ ਲੱਗੇ ਨੇ। ਤਉ ਗੁਰਨ ਤੇ ਧਾਰੇ ਤਰਾਸ, ਹੋਏ ਨਾ ਅਸ ਮਮ ਬੰਸ ਬਿਨਾਸ। ਹੋਇਆ ਕਿ ਜਦੋਂ ਸਤਿਗੁਰੂ ਜੀ ਤੁਰ ਗਏ ਤੇ ਉਸ ਇਨਸਾਨ ਦੇ ਅੰਦਰ ਪੈਸੇ ਨੂੰ ਵੇਖ ਕੇ ਲੋਭ ਆ ਗਿਆ। ਧਨ ਕੋ ਦੇਖ ਲੋਭ ਹੋਏ ਆਇਓ, ਨਹਿ ਚਾਹਤ ਕਸ਼ੁਕਾਜ ਬਣਾਇਓ। ਜਦੋਂ ਵੇਖਿਆ ਕਿ ਬਹੁਤ ਸਾਰਾ ਧਨ ਮੈਨੂੰ ਸਤਿਗੁਰੂ ਜੀ ਦੇ ਕੇ ਚਲੇ ਗਏ ਨੇ, ਹੁਣ ਕਿਹੜਾ ਉਹਨਾਂ ਨੇ ਆ ਕੇ ਪੁੱਛਣਾ ਹੈ ਜਾਂ ਕਿਹੜਾ ਉਹਨਾਂ ਨੇ ਕੋਈ ਹਿਸਾਬ ਲੈਣਾ, ਮਨ ਵਿੱਚ ਪਾਪ ਆ ਗਿਆ ਕਿ ਹੁਣ ਸਤਿਗੁਰੂ ਜੀ ਤੇ ਅੱਗੇ ਤੁਰ ਗਏ ਨੇ, ਇਹ ਜਿਹੜਾ ਧਨ ਹੈ ਇਹਦਾ ਮੈਂ ਕੁਛ ਆਪਣੇ ਵਾਸਤੇ ਬਣਾ ਲਵਾਂ। ਪਰ ਗੁਰੂ ਜੀ ਦੀ ਕਿਰਪਾ ਅਜਿਹੀ, ਗੁਰੂ ਜੀ ਦਾ ਬਿਰਧ ਐਸਾ, ਉਹਨਾਂ ਦਾ ਪ੍ਰਭਾਵ ਐਸਾ ਕਿ ਉਹ ਫਿਰ ਵੀ ਸਤਿਗੁਰੂ ਜੀ ਦੇ ਉਸ ਪ੍ਰਭਾਵ ਤੋਂ ਡਰਦਾ ਹੈ ਤੇ ਇਹ ਵੀ ਸੋਚਦਾ ਕਿ ਕਿਤੇ ਸਤਿਗੁਰੂ ਕੋਈ ਅਜਿਹਾ ਬਚਨ ਨਾ ਕਰ ਦੇਣ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਨਾ ਹੋਵੇ ਕਿ ਮੇਰਾ ਸਾਰਾ ਸਰਬੰਸ ਹੀ ਨਾਸ ਹੋ ਜਾਏ। ਲੋਭ ਤਰੰਗਨ ਅਧਿਕ ਵਿਚਾਰਤ ਰਾਖ ਨਾ ਸਕੈ ਨਾ ਕੂਪ ਉਸਾਰਤ। ਉਹਦੇ ਮਨ ਦੇ ਅੰਦਰ ਜਿਸ ਤਰ੍ਹਾਂ ਸਾਧ ਸੰਗਤ ਜੀ ਇੱਕ ਨਦੀ ਨੂੰ ਵੇਖਦੇ ਹੋ, ਉਸ ਨਦੀ ਦੇ ਉੱਤੇ ਤੁਸੀਂ ਵੇਖਦੇ ਹੋ ਕਈ ਤਰ੍ਹਾਂ ਦੀਆਂ ਤਰੰਗਾਂ ਪਾਣੀ ਦੀਆਂ ਤੁਰਦੀਆਂ ਜਾਂਦੀਆਂ ਨੇ, ਅਖੀਰ ਫਿਰ ਉਹ ਨਦੀ ਵਿੱਚ ਸਮਾ ਜਾਂਦੀਆਂ ਨੇ। ਇਸੇ ਤਰ੍ਹਾਂ ਇਹ ਜਿਹੜਾ ਖੇਤ ਦਾ ਮਾਲਕ ਹੈ, ਕਿਸਾਨ ਹੈ, ਇਹਨੂੰ ਨੌਵੇਂ ਪਾਤਸ਼ਾਹ ਨੇ ਪੈਸੇ ਦਿੱਤੇ ਕਿ ਖੂਹ ਬਣਵਾਇਓ, ਬਾਗ ਲਗਵਾਇਓ, ਧਰਮਸ਼ਾਲਾ ਬਣਵਾਇਓ ਤਾਂ ਜੋ ਸਾਰਿਆਂ ਦਾ ਭਲਾ ਹੋਵੇ। ਹੁਣ ਪੈਸੇ ਲੈ ਕੇ ਜਦੋਂ ਗੁਰੂ ਜੀ ਇੱਥੋਂ ਤੁਰ ਗਏ, ਇਹਦਾ ਕਿਸਾਨ ਦਾ ਮਨ ਜਿਹੜਾ ਪਾਪ ਦੇ ਵਿੱਚ ਲੁਭਾਏ ਮਨ ਹੋ ਗਿਆ, ਪਾਪ ਵਿੱਚ ਲਿਪਤ ਹੋ ਗਿਆ। ਇਹਦੇ ਮਨ ਦੇ ਅੰਦਰ ਵੀ ਫਿਰ ਉਸੇ ਤਰ੍ਹਾਂ ਲੋਭ ਦੀਆਂ ਤਰੰਗਾਂ ਉੱਠਦੀਆਂ ਨੇ, ਗੁਰੂ ਦੇ ਡਰ ਦੇ ਉੱਤੋਂ ਫਿਰ ਬਹਿ ਜਾਂਦੀਆਂ ਨੇ, ਫਿਰ ਲੋਭ ਜਿਹੜਾ ਪ੍ਰਬਲ ਹੁੰਦਾ। ਔਰ ਗੁਰੂ ਜੀ ਦੀ ਕਿਰਪਾ ਕੁਛ ਅਜਿਹੀ ਸੀ, ਡਰ ਵੀ ਆਉਂਦਾ ਸੀ ਪਰ ਲੋਭ ਜਿਹੜਾ ਉਹ ਆਪਣਾ ਕੰਮ ਫਿਰ ਕਰਵਾ ਗਿਆ। ਕਿਤ ਕਦਿਓਸ ਮਹਿ ਅਸ ਠਹਿਰਾਈ, ਖੇਤ ਹਮਾਰੇ ਜਹਿ ਸਮੁਦਾਈ। ਕੁਝ ਕੁ ਸਮੇਂ ਬਾਅਦ, ਕੁਝ ਕੁ ਦਿਨਾਂ ਬਾਅਦ ਇਹਦੇ ਮਨ ਦੇ ਵਿੱਚ ਇੱਕ ਵਿਚਾਰ ਆਈ ਕਿ ਸਤਿਗੁਰੂ ਜੀ ਨੇ ਹੁਕਮ ਕੀਤਾ ਖੂਹ ਲਵਾਉਣ ਨੂੰ, ਸਤਿਗੁਰਾਂ ਨੇ ਹੁਕਮ ਕੀਤਾ ਬਾਗ ਲਗਵਾਉਣ ਨੂੰ। ਉਸ ਵਕਤ ਇਹਨੇ ਕਿਹਾ, ਸੋਚਿਆ ਕਿ ਜਿੱਥੇ ਮੇਰੇ ਆਪਣੇ ਖੇਤ ਨੇ, ਭਾਵ ਜਿੱਥੇ ਮੈਂ ਖੇਤੀ ਕਰਦਾ ਹਾਂ, ਤਹਾਂ ਕੂਪ ਕੋ ਦੇਹ ਲਗਾਏ, ਗੁਰੂ ਬਾਕ ਨਿਸ਼ਫਲ ਨਹਿ ਜਾਏ। ਇੰਨਾ ਕੋਈ ਚਲਾਕ ਆਪਣੇ ਆਪ ਨੂੰ ਸਮਝਦਾ ਕਿ ਗੁਰੂ ਦੇ ਨਾਲ ਵੀ ਚਲਾਕੀਆਂ ਕਰਨ ਤੋਂ ਇਨਸਾਨ ਨਹੀਂ ਮੁੜਦਾ। ਕਿਉਂਕਿ ਸਾਧ ਸੰਗਤ ਜੀ, ਇਨਸਾਨ ਦਾ ਜਿਹੜਾ ਸੁਭਾਅ ਹੈ ਇਹ ਸਦਾ ਹੀ ਨੀਵੇਂ ਪਾਸੇ ਨੂੰ ਜਾਂਦਾ। ਜਿਸ ਤਰ੍ਹਾਂ ਪਾਣੀ ਜਿਹੜਾ ਹੁੰਦਾ, ਜਦੋਂ ਉਹਨੂੰ ਕਿਸੇ ਪਾਸੇ ਡੋਲੋਗੇ, ਇੱਕ ਪਾਸੇ ਜਿੱਥੇ ਨਿਵਾਣ ਹੋਏਗੀ, ਪਾਣੀ ਹਮੇਸ਼ਾ ਉਸ ਪਾਸੇ ਹੀ ਜਾਏਗਾ। ਇਹ ਮਨੁੱਖ ਜਿਹੜਾ ਹੁੰਦਾ, ਮਨੁੱਖ ਦਾ ਸੁਭਾਅ ਐਸਾ, ਜਦੋਂ ਵੀ ਕੋਈ ਵੀ ਇਹਦੇ ਅੰਦਰ ਵਿਚਾਰ ਆਏਗਾ, ਸਦਾ ਹੀ ਨੀਵੇਂ ਵਾਲੇ ਪਾਸੇ ਨੂੰ ਜ਼ਿਆਦਾਤਰ ਜਾਏਗਾ। ਔਰ ਜਿਸ ਤਰ੍ਹਾਂ ਪਾਣੀ ਨੀਵੇਂ ਪਾਸੇ ਜਾਂਦਾ ਹੈ, ਤੇ ਜਿਹੜਾ ਸਿਆਣਾ ਕਿਸਾਨ ਹੈ, ਸਿਆਣਾ ਜੱਟ ਹੈ, ਸਿਆਣਾ ਖੇਤੀ ਕਰਨ ਵਾਲਾ ਹੈ, ਉਹਨੂੰ ਪਤਾ ਹੈ ਕਿ ਪਾਣੀ ਨੂੰ ਉੱਚੇ ਪਾਸੇ ਕਿਵੇਂ ਚੜਾਉਣਾ। ਉਹ ਇੱਕ ਪਾਸੇ ਜਿੱਥੇ ਨਿਵਾਣ ਹੈ, ਉਸ ਪਾਸੇ ਇੱਕ ਤਗੜੀ ਸਾਰੀ ਵੱਡੀ ਸਾਰੀ ਵੱਟ ਬਣਾ ਦਿੰਦਾ। ਫਿਰ ਪਾਣੀ ਨੂੰ ਜਿਉਂ ਜਿਉਂ ਪਾਈ ਜਾਂਦਾ, ਪਾਣੀ ਇਕੱਠਾ ਹੁੰਦਾ ਹੁੰਦਾ ਇੱਕ ਲੈਵਲ ਵਿੱਚ ਆ ਜਾਏਗਾ, ਉੱਚੀ ਜਗ੍ਹਾ ਤੇ ਚੜ ਜਾਏਗਾ। ਇਨਸਾਨ ਦੀ ਜਿਹੜੀ ਫਿਤਰਤ ਹੈ ਉਹ ਹਮੇਸ਼ਾ ਨੀਵੇਂ ਵਿਚਾਰਾਂ ਵਾਲੇ ਪਾਸੇ ਜਾਂਦੀ ਹੈ। ਜਬ ਕਸ਼ ਪਾਵੇ ਤਬ ਗਰਭ ਕਰਤਾ ਹੈ, ਜੇ ਕੁਛ ਮਿਲ ਜੇ ਤੇ ਹੰਕਾਰ ਵਿੱਚ ਆ ਜਾਂਦਾ। ਨਾਮ ਜਪਣ ਦੇ ਵੇਲੇ ਨਾਮ ਕੀ ਬੇਲਾ, ਨਾਮ ਦਾ ਜਦੋਂ ਸਮਾਂ ਆਉਂਦਾ, ਜਦੋਂ ਨਾਮ ਜਪਣਾ ਹੋਵੇ, ਉਸ ਵਕਤ ਇਨਸਾਨ ਜਿਹੜਾ ਆਲਸ ਕਰ ਜਾਂਦਾ ਤੇ ਗੁਰੂ ਜਿਹੜਾ ਉਹ ਇਹੀ ਕਿਰਪਾ ਕਰਦਾ, ਜਿਹੜਾ ਇਹਦਾ ਮਨ ਨੀਵੇਂ ਪਾਸੇ ਜਾਂਦਾ ਪਿਆ, ਉੱਥੇ ਸਤਿਗੁਰੂ ਜੀ ਫਿਰ ਆਪਣਾ ਉਪਦੇਸ਼ ਰੂਪੀ ਉੱਥੇ ਬਖਸ਼ਿਸ਼ ਕਰਦੇ ਨੇ, ਫਿਰ ਇਸ ਮਨ ਨੂੰ ਸਿੱਧਾ ਕਰ ਦਿੰਦੇ ਨੇ, ਇਸ ਇਨਸਾਨ ਦੇ ਨੀਵੇਂ ਵਿਚਾਰਾਂ ਨੂੰ ਉੱਚਾ ਕਰ ਦਿੰਦੇ ਨੇ। ਹੁਣ ਇੱਥੇ ਕੀ ਹੁੰਦਾ ਹੈ, ਇਸ ਰਾਹਕ ਨੂੰ, ਇਸ ਖੇਤ ਨੂੰ, ਖੇਤ ਦੇ ਮਾਲਕ ਨੂੰ ਜਿਹੜਾ ਧਨ ਦਿੱਤਾ ਸੀ ਸਾਧ ਸੰਗਤ ਜੀ, ਜਦੋਂ ਸਤਿਗੁਰੂ ਜੀ ਸਰੀਰ ਕਰਕੇ ਇਹਦੇ ਕੋਲੋਂ ਦੂਰ ਤੁਰ ਗਏ, ਹੁਣ ਇਹਨੂੰ ਇਹ ਮਨ ਵਿੱਚ ਇਹਦੇ ਵਿਚਾਰ ਆ ਗਿਆ ਕਿ ਸਤਿਗੁਰਾਂ ਨੇ ਇਹੀ ਕਿਹਾ ਹੈ ਨਾ ਕਿ ਬਾਗ ਲਵਾਉਣਾ, ਖੂਹ ਲਵਾਉਣਾ। ਉਸ ਵਕਤ ਇਹਨੇ ਸੋਚਿਆ ਕਿ ਜਿਹੜਾ ਮੇਰੇ ਖੇਤ ਨੇ ਉੱਥੇ ਖੂਹ ਲਵਾ ਦਿੰਦਾ, ਉੱਥੇ ਬਾਗ ਲਗਵਾ ਦਿੰਦਾ, ਗੁਰੂ ਦਾ ਬਚਨ ਤੇ ਨਾ ਖਾਲੀ ਜਾਏਗਾ। ਲੱਗਾ ਹੈ ਕੂਪ ਹੋਏ ਕਾਜ ਹਮਾਰਾ, ਕਿਤਕ ਮਹੀ ਰੋਲਾਏ ਉਦਾਰਾ। ਹੁਣ ਐਸੇ ਇਨਸਾਨ ਦੀ ਫਿਤਰਤ ਹੈ ਕਿ ਜੇ ਸਤਿਗੁਰੂ ਜੀ ਨੇ ਜਿਹੜਾ ਬਚਨ ਕੀਤਾ ਔਰ ਜਿਹੜਾ ਬਚਨ ਇਸ ਇਨਸਾਨ ਨੂੰ ਚੰਗਾ ਲੱਗੇ, ਜਿਹੜਾ ਇਹਨੂੰ ਫਿੱਟ ਬੈਠ ਜਾਏ, ਫਿਰ ਉਹ ਬਚਨ ਨੂੰ ਇਹ ਇਸ ਤਰ੍ਹਾਂ ਮੰਨਦਾ ਕਿ ਬਸ ਇਹ ਸਭ ਤੋਂ ਵਧੀਆ। ਔਰ ਜਿਹੜਾ ਬਚਨ ਸਤਿਗੁਰੂ ਜੀ ਇਹਨੂੰ ਕੋਈ ਕਰਨ, ਜਿਹੜਾ ਇਹਨੂੰ ਚੰਗਾ ਨਾ ਲੱਗੇ, ਉਹ ਬਚਨ ਫਿਰ ਮੰਨਣਾ ਨਹੀਂ ਇਹਨੇ। ਇੱਕ ਸਾਖੀ ਆਉਂਦੀ ਹੈ, ਦਸਵੇਂ ਪਾਤਸ਼ਾਹ ਜੀ ਵਕਤ ਬੜੀ ਵਾਰ ਆਪ ਜੀ ਨੇ ਸ਼ਰਵਣ ਕੀਤੀ ਹੈ, ਪਰ ਮੈਂ ਅਰਜ਼ ਕਰਾਂ ਕਿ ਇਨਸਾਨ ਦੀ ਫਿਤਰਤ ਕਿਵੇਂ ਜੀ ਹੁੰਦੀ ਹੈ, ਪਲ ਦੇ ਵਿੱਚ ਉਹ ਕੰਮ ਕਰਦਾ ਜਿਹੜਾ ਇਹਨੂੰ ਚੰਗਾ ਲੱਗਦਾ, ਜਿਹੜਾ ਗੁਰੂ ਨੂੰ ਚੰਗਾ ਲੱਗਦਾ ਉਹ ਨਹੀਂ ਕਰਦਾ। ਕਿਸੇ ਸਿੱਖ ਨੇ ਪੈਸੇ ਲੈ ਲਏ ਕਿਸੇ ਕੋਲੋਂ, ਹੁਣ ਉਦੋਂ ਤੇ ਬੜੇ ਪਿਆਰ ਨਾਲ ਕਿ ਮੈਨੂੰ ਪੈਸੇ ਦੀ ਬੜੀ ਜ਼ਰੂਰਤ ਹੈ, ਮੈਂ ਸਿੱਖ ਹਾਂ, ਕੁਛ ਸਿੱਖੀ ਦਾ ਲਿਹਾਜ਼ ਕਰ, ਜਦੋਂ ਮੇਰੇ ਕੋਲ ਹੋਏ ਮੈਂ ਵਾਪਸ ਕਰ ਦਿਆਂਗਾ। ਹੁਣ ਉਹਨੇ ਦੇ ਦਿੱਤੇ ਕਿ ਗੁਰੂ ਦਾ ਸਿੱਖ ਹੈ, ਗੁਰੂ ਦਾ ਬਾਣਾ ਪਾਇਆ, ਮਹਾਨ ਸਿੱਖ ਹੈ, ਅਖੀਰ ਦਸਵੇਂ ਪਾਤਸ਼ਾਹ ਦੇ ਇੱਕੋ ਗੁਰੂ ਦੇ ਸਿੱਖ ਹਾਂ ਅਸੀਂ। ਹੁਣ ਜਦੋਂ ਪੈਸੇ ਲੈ ਲਏ, ਸਮਾਂ ਬੀਤਦਾ ਬੀਤਦਾ ਬਹੁਤ ਸਾਰਾ ਬੀਤ ਗਿਆ, ਹੁਣ ਪੈਸੇ ਕਿੰਨੇ ਵਾਪਸ ਕਰਨੇ ਸੀ। ਉਹ ਆ ਕੇ ਜਦੋਂ ਜਿਹਨੇ ਪੈਸੇ ਦਿੱਤੇ ਸੀ ਆ ਕੇ ਕਹਿਣ ਲੱਗਾ, ਭਾਈ ਪੈਸੇ ਲਏ ਸੀ, ਪੈਸੇ ਵਾਪਸ ਕਰ, ਅੱਜ ਦੇ ਦੇਵਾਂਗਾ, ਕੱਲ ਦੇ ਦੇਵਾਂਗਾ, ਪਰਸੋਂ, ਮਹੀਨੇ ਸਾਲ ਬੀਤ ਗਏ, ਪੈਸੇ ਵਾਪਸ ਨਾ ਕਰੇ। ਔਰ ਇੱਥੇ ਤੱਕ ਕਿ ਇੱਕ ਦਿਨ ਤੇ ਕਹਿ ਦਿੱਤਾ, ਕਿਹੜੇ ਪੈਸੇ, ਮੈਂ ਤੇ ਲਏ ਹੀ ਨਹੀਂ ਪੈਸੇ। ਇੰਨਾ ਹਨੇਰ, ਉਹ ਸਿੱਖ ਕਹਿਣ ਲੱਗਾ, ਦੁਹਾਈ ਰੱਬ ਦੀ, ਤੂੰ ਸਿੱਖ ਹੋ ਕੇ ਝੂਠ ਬੋਲਦੇ, ਪੈਸੇ ਲੈ ਕੇ ਮੁੱਕਰ ਗਏ। ਹੁਣ ਮੈਂ ਅਰਜ਼ ਕਰਾਂਗਾ ਕਿ ਸਿੱਖ ਦਾ ਇਹ ਹਾਲ ਹੈ, ਇਨਸਾਨ ਦੀ ਫਿਤਰਤ ਐਸੀ ਹੈ, ਜਿਹੜੀ ਚੀਜ਼ ਇਹਨੂੰ ਚੰਗੀ ਲੱਗੇ ਉਹ ਮੰਨ ਲੈਣੀ ਹੈ, ਔਰ ਵੱਡੀ ਗੱਲ ਉਹਦਾ ਮਤਲਬ ਉਲਟ ਕੱਢ ਕੇ ਮੰਨਣੀ ਹੈ ਕਿ ਮੈਨੂੰ ਚੰਗੀ ਲੱਗੀ ਹੈ, ਗੁਰੂ ਦੀ ਗੱਲ ਛੱਡ ਦਿਓ। ਸਤਿਗੁਰਾਂ ਕੋਲ ਪੇਸ਼ ਕੀਤਾ ਗਿਆ, ਸ਼ਿਕਾਇਤ ਲੱਗੀ, ਜੀ ਇੰਨੇ ਪੈਸੇ ਲਏ ਸੀ, ਦਿੰਦਾ ਨਹੀਂ ਪਿਆ, ਇਹ ਤੇ ਬੜਾ ਅਪਰਾਧੀ ਹੈ, ਸਿੱਖ ਨਹੀਂ ਕਹਾਣ ਦੇ ਲਾਇਕ, ਇਹ ਬਹੁਤ ਗਲਤ ਕੰਮ ਕੀਤਾ ਹੈ। ਸਤਿਗੁਰਾਂ ਪੁੱਛਿਆ, ਹਾਂ ਬਈ ਪੈਸੇ ਲਏ ਸੀ? ਕਹਿਣ ਲੱਗਾ, ਨਾ ਸਤਿਗੁਰੂ ਜੀ, ਕੋਈ ਪੈਸਾ ਨਹੀਂ ਲਿਆ। ਹੁਣ ਉਹ ਸਿੱਖ ਕਹਿਣ ਲੱਗਾ, ਸਤਿਗੁਰੂ ਦੁਹਾਈ ਹੈ, ਤੁਹਾਡੇ ਸਾਹਮਣੇ ਆ ਕੇ ਝੂਠ ਬੋਲਦਾ, ਐਡਾ ਅਘੀ ਇਨਸਾਨ, ਐਡਾ ਪਾਪੀ। ਫਿਰ ਉਹ ਅਖੀਰ ਸਤਿਗੁਰੂ ਨੂੰ ਤੇ ਪਤਾ ਸੀ, ਜਾਣੀ ਜਾਣ ਹੈ, ਸਤਿਗੁਰਾਂ ਨੇ ਕਿਹਾ, ਪੈਸੇ ਲਏ ਸੀ, ਸੱਚ ਦੱਸ ਦੇ। ਉਹ ਕਹਿਣ ਲੱਗਾ, ਗੱਲ ਏਦਾਂ ਜੀ, ਇਹ ਗੱਲ ਤੇ ਦਿਓ ਛੱਡ, ਮੈਂ ਤੇ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਮੰਨਿਆ। ਸਾਰੇ ਹੈਰਾਨ ਕਿ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਐਵੇਂ ਜਾ ਕਿਹੜਾ, ਜਿਹੜਾ ਪੈਸੇ ਲੈ ਕੇ ਮੁੱਕਰ ਜਾਓ ਤੇ ਮੰਨੋ ਨਾ। ਉਹ ਕਹਿਣ ਲੱਗਾ, ਜੀ ਜਪਜੀ ਸਾਹਿਬ ਪੜ੍ਹਦੇ ਹਾਂ, ਤੁਹਾਡਾ ਹੁਕਮ ਹੈ? ਸਤਿਗੁਰੂ ਕਹਿਣ ਲੱਗੇ, ਹਾਂ ਮੇਰਾ ਹੁਕਮ ਹੈ ਕਿ ਜਪਜੀ ਸਾਹਿਬ ਪੜ੍ਹੋ। ਫਿਰ ਕਹਿਣ ਲੱਗੇ, ਉਹਦੇ 'ਚ ਜਿਹੜੀ ਲਿਖੀ ਬਾਣੀ ਹੈ ਉਹ ਗੁਰੂ ਦਾ ਹੁਕਮ ਹੈ? ਹਾਂਜੀ ਬਿਲਕੁਲ ਹੁਕਮ ਹੈ। ਫਿਰ ਕਹਿਣ ਲੱਗਾ, ਮੈਂ ਗੁਰੂ ਨਾਨਕ ਦਾ ਹੁਕਮ ਮੰਨਿਆ, ਉਹਦੇ 'ਚ ਲਿਖਿਆ ਕਿਤੇ ਲੈ ਲੈ ਮੁੱਕਰ ਪਾਹੇ, ਬਈ ਬੜੇ ਇਨਸਾਨ ਨੇ ਜਿਹੜੇ ਲੈ ਕੇ ਮੁੱਕਰ ਜਾਂਦੇ ਨੇ। ਤੇ ਸਤਿਗੁਰੂ ਕਹਿਣ ਲੱਗੇ, ਅਗਲੀ ਤੁਕ ਪੜ੍ਹ, ਤੈਨੂੰ ਅਰਥ ਸਪਸ਼ਟ ਹੋ ਜਾਏ ਕਿ ਉਹ ਇਨਸਾਨ ਨੂੰ ਮੂਰਖ ਕੀ ਹੈ। ਉਹ ਅੱਗੋ ਕਹਿਣ ਲੱਗਾ, ਸਤਿਗੁਰੂ ਹੋਰ ਸਿੱਖ ਥੋੜੇ ਨੇ, ਅਗਲੀ ਤੁਕ ਉਹਨਾਂ ਨੂੰ ਪੜ੍ਹਾ ਦਿਓ। ਮਤਲਬ ਕਿ ਇਨਸਾਨ ਦੀ ਫਿਤਰਤ ਐਸੀ ਹੈ, ਜਿਹੜੀ ਚੀਜ਼ ਤੇ ਇਹਨੂੰ ਚੰਗੀ ਲੱਗੇ, ਜਿਹੜੀ ਇਹਦੇ ਮਨ ਨੂੰ ਵਧੀਆ ਲੱਗੇ, ਉਹ ਤੇ ਹੈ ਗੁਰੂ ਦਾ ਹੁਕਮ, ਤੇ ਜਿਹੜੀ ਚੀਜ਼ ਗੁਰੂ ਨੂੰ ਚੰਗੀ ਲੱਗੇ ਉਹ ਨਹੀਂ ਮੰਨਣੀ। ਹੁਣ ਇੱਥੇ ਇਸ ਕਿਸਾਨ ਨੂੰ ਨੌਵੇਂ ਪਾਤਸ਼ਾਹ ਨੇ ਪੈਸੇ ਦਿੱਤੇ, ਕਿਹਾ ਸੀ ਖੂਹ ਲਗਵਾ ਦੇਵੀਂ, ਬਾਗ ਲਗਵਾ ਦੇਵੀਂ, ਧਰਮਸ਼ਾਲਾ ਬਣਵਾ ਦੇਵੀਂ। ਹੁਣ ਐਸਾ ਚਲਾਕ ਇਨਸਾਨ ਗੁਰੂ ਕੋਲ ਆ ਕੇ ਚਲਾਕੀਆਂ ਤੇ ਕਰਦਾ, ਪਰ ਹੈਰਾਨੀ ਦੀ ਗੱਲ ਇਹ ਚਲਾਕੀ ਚੱਲਦੀ ਨਹੀਂ, ਕਿਉਂਕਿ ਇਹ ਇਨਸਾਨ ਜਿਹੜਾ ਮੈਂ ਅਰਜ਼ ਕਰਨ ਦਾ ਯਤਨ ਕਰਦਾ, ਇੱਕ ਹੁੰਦਾ ਕਰਤਾ ਔਰ ਇੱਕ ਹੁੰਦੀ ਹੈ ਕਿਰਤ। ਕਰਤਾ ਹੈ ਅਕਾਲ ਪੁਰਖ, ਕਿਰਤ ਹਾਂ ਆਪਾਂ ਸਾਰੇ ਇਨਸਾਨ। ਹੁਣ ਜਿਹੜੇ ਅਕਾਲ ਪੁਰਖ ਨੇ ਇਸ ਕਿਰਤ ਨੂੰ ਬਣਾਇਆ, ਇਸ ਬੰਦੇ ਨੂੰ ਬਣਾਇਆ, ਕੀ ਉਹ ਅਕਾਲ ਪੁਰਖ ਵੱਡਾ ਜਾਂ ਇਹ ਕਿਰਤ ਇਹ ਬੰਦਾ ਵੱਡਾ? ਪੱਕਾ ਸਭ ਦਾ ਜਵਾਬ ਹੋਏਗਾ ਉਹ ਅਕਾਲ ਪੁਰਖ ਹੀ ਵੱਡਾ। ਪਰ ਇਹ ਸੋਚੋ, ਜੇ ਇਨਸਾਨ ਕਹਿੰਦਾ ਮੈਂ ਚਲਾਕੀ ਗੁਰੂ ਕੋਲ ਆ ਕੇ ਕਰਾਂ, ਉਹ ਜਿਹੜੇ ਗੁਰੂ ਨੇ ਇਹਨੂੰ ਬਣਾਇਆ ਉਹਦੇ ਵਾਸਤੇ ਦਸਮ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਦਸਵੇਂ ਪਾਤਸ਼ਾਹ ਕਹਿੰਦੇ ਨੇ, ਅਸੀਂ ਕਹਿੰਦੇ ਹਾਂ ਇਹਦੇ ਕੋਲ ਆ ਕੇ ਚਲਾਕੀਆਂ ਕਰ ਲਵਾਂਗੇ, ਇਹਦੇ ਤੋਂ ਵੱਡਾ ਛਲੀਆ ਕੋਈ ਹੋਰ ਨਹੀਂ, ਇਹਦੇ ਤੋਂ ਵੱਡੀ ਚਲਾਕੀਆਂ ਕਰਨ ਵਾਲਾ ਕੋਈ ਹੋਰ ਨਹੀਂ। ਪਾਤਸ਼ਾਹ ਕਹਿੰਦੇ ਨੇ, ਸਭ ਹੀ ਛਲਤ, ਨਾ ਆਪ ਛਲਾਇਆ, ਤਾਂ ਤੇ ਛਲੀਆ ਨਾਮ ਕਹਾਇਆ। ਇਹ ਉਹ ਅਕਾਲ ਪੁਰਖ ਹੈ ਜਿਹਦੇ ਕੋਲ ਆ ਕੇ ਇਨਸਾਨ ਵੇਖਦਾ, ਇਹਨੂੰ ਕਿਹੜਾ ਪਤਾ ਜੇ ਮੈਂ ਪੈਸੇ ਲੈ ਵੀ ਲੈਣੇ, ਇਹਨੂੰ ਕਿਹੜਾ ਪਤਾ ਜੇ ਮੈਂ ਫਲਾਣੀ ਜ਼ਮੀਨ ਦੱਬ ਲਈ, ਇਹਨੂੰ ਕਿਹੜਾ ਪਤਾ ਜੇ ਸਿੱਖ ਦੇ ਕੋਲੋਂ ਧਰਮ ਦੇ ਨਾਂ ਤੇ ਪੈਸੇ ਲੈ ਲਏ ਨੇ, ਗੁਰੂ ਸਵਾਰਿਓ, ਇਹ ਸਭ ਜਾਣਦਾ। ਪਰ ਰੋਲਾ ਇਹ ਹੈ, ਕੀਤੇ ਹੋਏ ਕਰਮ ਹੁੰਦੇ ਨੇ ਉਸ ਇਨਸਾਨ ਦੇ, ਜਿਹਦੇ ਕਰਕੇ ਗੁਰੂ ਜਿਹੜਾ ਕੁਛ ਨਹੀਂ ਕਹਿੰਦਾ, ਗੁਰੂ ਉਸ ਕਰਮਾਂ ਨੂੰ ਵੇਖਦਾ। और दसवें पातशाह कहंदे ने इंसान बेशक इहदे कोल आके जां इहदे हुकम नूं उल्टा करके मन्नण दी कोशिश करे और चलाकी वरते, इहदी चलाकी नहीं वरती जांदी क्योंकि उस पातशाह बारे दसवें पातशाह ने लिखिया है कि इह ऐसा अकाल पुरख है सारिआं नूं छल जांदा है ते जदों इहदी वारी आवे इहनूं कोई छल नहीं सकदा ते इहदा नाम फिर छलिया रख दित्ता। इत्थे जिहड़ा राहक इह खेत दा मालक है हुण की करन लगा, इन्ने उस वकत लगे है कूप होए काज हमारा कितक महीर हो लाए उदारा, ए सोचन लगा कि गुरु दा बचन भी पूरा हो जाएगा खूह भी लग जाए ओ खूह दे उत्तों पानी मैं लावांगा इत्थे बाग लगेगा ओ बाग दा भी सुख मैं लवांगा, मोहे काज कै मम सुत पोते काश टे काज टेग होते। सतगुरु जी दा ते जेड़ा मतलब सी ओ ए सी के जदों ए बाग लगेगा खूह बनेगा धर्मशाला बनेगी आए गए नू सुख होएगा किसे प्यासे नू पानी मिल जाएगा भुखे नू फल मिल जाणगे, जेड़ा कोई भटकदा होया आ गया रात पै गई बेसहारे नू टिकन वास्ते धर्मशाला मिल जाएगी। पर इस इंसान ने सारा काम उल्टा कर दिता, हुण इह सोचदा ए खेत मेरियां च खूह होएगा बाग होएगा उहदा फायदा मैनू होएगा ते आउण वाले समें विच मेरे पुत्तर पोतरे होणगे उह सुख लैणगे। इम चित मैं तर जाए खनायो कारीगरन पास चिनवायो। इस तरह इन्हें अपने मन विच धार के साध संगत जी कारीगरां नूं मिस्त्रियां नूं लगवा के काम शुरू कर लिया। रहे उतार ना उतरे उतरे जतन अनेक विधिन के करे। पर होना ओ हुंदे जो रजा हुंदी सतगुरु दी, बड़े जतन करदा थक गया जेड़ा खूह बनवा रहा सी, थोड़ा कु पुटिया ओदे तो थले खूह ही नहीं सी जांदा, बाग भी ना लग्या, भाव कई तरह के जतन किते ओ जतन दे पूरे ना होए। अपर कहां लग कहों बनाए अब लो खरो वहर तिस थाए। कवि जी कहंदे ने कि होर मैं कित्थों तक इह गल नूं दसां, भाव उस इंसान ने लालच कर लिया गुरु दा हुकम नहीं मन्या ते होया कि जिन्ना भी धन सी व्यर्थ कर लिया, खूह भी ना लग्या बाग भी ना लग्या धर्मशाला भी ना बनी, जो तम धान सिंह गन रहो सब देखत हम सो मिल कहो। कवि संतोख सिंह जी कहंदे ने कि मैं आप उस नगर विच गया जेड़े सिखा ने सब कुछ वेख्या सुनिया सी अपने वड्डे वडेरियां कोलों, उन्हां ने मैनू यह सारी साखी दसी है अब तीक खरो छित बाहर इम गुर बचन अनिक जग जाहर। उन्हां सिखा ने दसिया कि अज तक ओ जड़ा खूह सी ओवें दा ओवें अधूरा पिया ओ अगे नहीं बन सकिया, ये सतगुरां दे बचन जाहर भाव प्रगट विखाई दे रहे ने कि गुरु का बचन सदा ही अटल हुंदा है। नह आयस राहक गुरमानी निज समाज सब की नसहानी। जदों गुरु दा बचन ना मन्या जावे इंसान अपनी चलाकियां विच रह जाए ते साध संगत जी मुंडोह कुत्था जाहे। साहिब कहंदे ने जड़ों ही उहदा सारा कुछ नास हो जांदा है। और की होया ए जड़ा किसान है इन्हें बचन ना मन्या ते अपना सारा सरबंस जिहड़ा दा नास हो गया गुरु दा बचन ना मन्नण करके। तज तम तान पंथ गुर परे पहुंचे एक ग्राम पे खरे। अखीर सतगुरु जी इस नगर नू धम धान नामक इस नगर नू छड़ के अखीर अगले नगर अगले पिंड विच गए और उत्थे जाके सतगुरु जी एक जगह उत्ते स्थित होए भाव खड़ना कीता। सलिता सार सुती तह बहे हद कुरुक्षेत्र की सो है। उथे गरीब नवाज जी ਸਲਿਤਾ ਸਾਰ ਸੁਤੀ ਤਹਿ ਬਹਿ, ਉਸ ਜਗ੍ਹਾ ਤੇ ਸਰਸਵਤੀ ਜਿਹੜੀ ਨਦੀ ਹੈ ਉਹ ਉੱਥੋਂ ਵਹਿੰਦੀ ਸੀ, ਵਗਦੀ ਸੀ। ਹੱਦ ਕੁਰੂਕਸ਼ੇਤਰ ਕੀ ਸੋ ਹੈ, ਉਹ ਜਿਹੜੀ ਜਗ੍ਹਾ ਹੈ ਕੁਰੂਕਸ਼ੇਤਰ ਜਿਹੜਾ ਉਹਦੀ ਹੱਦ ਸੀ। ਤਿਸ ਤੀਰਥ ਕੀ ਚਹੁੰ ਦਿਸ਼ ਮਾਹੇ, ਚਾਰੋਂ ਜਸ਼ ਰਸ਼ ਕਹਿ ਤਾਹੇ। ਔਰ ਉਸ ਜਿਹੜਾ ਤੀਰਥ ਦੇ ਬਾਰੇ, ਉਸ ਸਥਾਨ ਬਾਰੇ ਕਵੀ ਜੀ ਦੱਸਦੇ ਨੇ ਕਿ ਉਸ ਸਥਾਨ ਦੀ ਇੱਕ ਵਿਸ਼ੇਸ਼ਤਾ ਸੀ, ਉਸ ਸਥਾਨ ਦੀ ਰੱਖਿਆ ਕਰਨ ਵਾਸਤੇ ਚਾਰ ਉੱਥੇ ਜਸ਼ ਸਨ, ਜਿਨ੍ਹਾਂ ਬਾਰੇ ਦੱਸਿਆ ਜਾਂਦਾ ਵਹੀਰ ਜਸ਼, ਰਾਮ ਜਸ਼, ਰਤਨ ਜਸ਼ ਤੇ ਤਰਖੂ ਜਸ਼। ਇਹ ਉਹਨਾਂ ਜਸ਼ਾਂ ਦੇ, ਉਹਨਾਂ ਜੱਖਾਂ ਦੇ ਨਾਮ ਨੇ। ਇੱਕ ਬੜੀ ਵੱਡੀ ਪਾਵਰ, ਇੱਕ ਸ਼ਕਤੀ, ਇਹਨਾਂ ਬਾਰੇ ਦੱਸਿਆ ਜਾਂਦਾ। ਇਹ ਜਿਹੜੇ ਚਾਰ ਜੱਖ ਨੇ ਜਾਂ ਜਸ਼ ਇਹਨਾਂ ਨੂੰ ਕਿਹਾ ਜਾਂਦਾ, ਇਹ ਪਾਂਡਵਾਂ ਨੇ ਯੁੱਧ ਸਮੇਂ ਇਹਨਾਂ ਦੀ ਸਥਾਪਨਾ ਕੀਤੀ ਸੀ। ਜਦੋਂ ਯੁੱਧ ਹੁੰਦਾ ਸੀ, ਜਿਹੜੇ ਵੀਰ, ਜਿਹੜੇ ਸੂਰਮੇ ਜੰਗ ਦੇ ਵਿੱਚੋਂ ਡਰ ਕੇ ਬਾਹਰ ਭੱਜ ਜਾਂਦੇ ਸੀ, ਇਹ ਜਿਹੜੇ ਜਸ਼ ਸੀ, ਚਾਰ ਵੀਰ ਸਨ, ਉਹਨਾਂ ਨੂੰ ਸਾਰਿਆਂ ਨੂੰ ਭੱਜ ਕੇ ਗਿਆਂ ਨੂੰ ਲਿਆ ਕੇ ਫਿਰ ਜੰਗ ਦੇ ਮੈਦਾਨ ਵਿੱਚ ਲੈ ਆਉਂਦੇ ਸੀ। ਸੋ ਇਸ ਜਗ੍ਹਾ ਸਤਿਗੁਰੂ ਨੌਵੇਂ ਪਾਤਸ਼ਾਹ ਜਦੋਂ ਪਹੁੰਚੇ, ਕਵੀ ਜੀ ਕਹਿੰਦੇ ਨੇ, ਸੋ ਪਛਮ ਦਿਸ਼ ਕੋ ਥਿਤ ਜਾਨੋ, ਵਹਿਰ ਜਸ਼ ਤਿਸ ਨਾਮ ਪਛਾਨੋ। ਇਹ ਜਿਹੜਾ ਨਗਰ ਹੈ ਪੱਛਮ ਦਿਸ਼ਾ ਵੱਲ ਸੀ, ਔਰ ਇਹ ਨਗਰ ਦਾ ਨਾਮ ਹੀ ਵਹਿਰ ਜਸ਼ ਸੀ। ਸਾਰਸੁਤੀ ਕੇ ਤਟ ਪਰ ਸੋਈ, ਬੂਝੋ ਤਬੈ ਸਿੱਖ ਕੋਈ। ਸਰਸਵਤੀ ਨਦੀ ਦੇ ਕਿਨਾਰੇ ਇਹ ਜਿਹੜਾ ਨਗਰ ਵਸਿਆ ਹੋਇਆ ਸੀ, ਉਸ ਵਕਤ ਸਤਿਗੁਰੂ ਜੀ ਨੇ ਉੱਥੇ ਸਿੱਖਾਂ ਕੋਲੋਂ ਪੁੱਛਿਆ ਜਾਂ ਹੋਰ ਇਨਸਾਨਾਂ ਕੋਲੋਂ ਪੁੱਛਿਆ ਕਿ ਇੱਥੇ ਕੋਈ ਸਿੱਖ ਰਹਿੰਦਾ ਹੈ, ਕਿ ਇੱਥੇ ਕੋਈ ਅਜਿਹਾ ਇਨਸਾਨ ਰਹਿੰਦਾ ਜਿਹੜਾ ਗੁਰੂ ਦੀ ਸਿੱਖਿਆ ਦੇ ਉੱਪਰ ਚੱਲਦਾ ਹੋਵੇ। ਹੈ ਕਿ ਨਹੀਂ ਕਰ ਜੋ ਗੁਰ ਮਨੈ, ਜੋ ਮਤ ਆਪਣੇ ਮਹਿ ਸਭ ਧਨ। ਪਾਤਸ਼ਾਹ ਜੀ ਪੁੱਛਦੇ ਨੇ ਕਿ ਕੋਈ ਅਜਿਹਾ ਹੈ ਇੱਥੇ ਜਿਹੜਾ ਗੁਰੂ ਘਰ ਨੂੰ ਮੰਨਦਾ ਹੋਵੇ, ਗੁਰੂ ਘਰ ਦੀ ਗੱਲ ਨੂੰ ਮੰਨਦਾ ਹੋਵੇ, ਜੋ ਮਤ ਆਪਣੇ ਮਹਿ ਸਭ ਧਨ ਹੈ, ਜਿਹੜਾ ਕਿ ਆਪਣੇ ਮਤ ਵਿੱਚ, ਆਪਣੇ ਧਰਮ ਵਿੱਚ, ਆਪਣੇ ਗੁਰੂ ਦੀ ਸਿੱਖਿਆ ਵਿੱਚ ਪਰਪੱਕ ਹੋਵੇ, ਕੀ ਕੋਈ ਅਜਿਹਾ ਇਨਸਾਨ ਹੈ ਇਸ ਨਗਰ ਵਿੱਚ। ਸੁਨਿਓ ਜਾਂ ਹੈ ਨਰ ਤਾਂ ਹੈ ਬਤਾਵਾ, ਸਿੱਖ ਤਿਖਾਨ ਇੱਕ ਇਹਾਂ ਬਸਾਵਾ। ਉਸ ਵਕਤ ਜਿਹੜੇ ਇਨਸਾਨ ਨੇ ਨੌਵੇਂ ਪਾਤਸ਼ਾਹ ਜੀ ਦਾ ਇਹ ਬਚਨ ਸੁਣਿਆ, ਉਹ ਕਹਿਣ ਲੱਗਾ ਕਿ ਹਾਂ ਸਤਿਗੁਰੂ ਜੀ, ਇਸ ਜਗ੍ਹਾ ਇੱਕ ਅਜਿਹਾ ਇਨਸਾਨ ਹੈ ਜਿਹੜਾ ਕਿ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦਾ ਹੈ, ਉਹ ਇੱਕ ਤਿਖਾਣ ਹੈ, ਭਾਵ ਤਰਖਾਣ, ਉਹ ਲੱਕੜੀ ਦਾ ਕੰਮ ਕਰਦਾ ਹੈ। ਆਗੈ ਕਰਿਓ ਕਹਿਓ ਜਿਨ ਐਸਾ, ਪਹੁੰਚੇ ਤਿਸ ਘਰ ਦੇਖਿਓ ਬੈਸਾ। ਜਿਹੜੇ ਇਨਸਾਨ ਨੇ ਦੱਸਿਆ ਸੀ ਕਿ ਇਸ ਨਗਰ ਵਿੱਚ ਇੱਕ ਤਰਖਾਣ ਰਹਿੰਦਾ ਜਿਹੜਾ ਕਿ ਗੁਰੂ ਦਾ ਸਿੱਖ ਹੈ, ਉਸ ਵਕਤ ਨੌਵੇਂ ਪਾਤਸ਼ਾਹ ਨੇ ਉਸ ਇਨਸਾਨ ਨੂੰ ਕਿਹਾ ਕਿ ਤੂੰ ਅੱਗੇ ਚੱਲ ਤੇ ਸਾਨੂੰ ਉਹਦਾ ਘਰ ਦੱਸ। ਅਖੀਰ ਨੌਵੇਂ ਪਾਤਸ਼ਾਹ ਜਦੋਂ ਉਸ ਤਰਖਾਣ ਦੇ ਘਰ ਪਹੁੰਚੇ, ਉਸ ਸਿੱਖ ਦੇ ਘਰ ਪਹੁੰਚੇ ਤੇ ਵੇਖਿਆ ਕਿ ਉਸ ਜਗ੍ਹਾ ਉਹ ਜਿਹੜਾ ਸਿੱਖ ਹੈ ਬੈਠਾ ਹੋਇਆ ਸੀ। ਕਰੇ ਉਹ ਤਾਂ ਹੀ ਸੋ ਸਤਿਗੁਰ ਆਏ, ਉਠ ਬੰਦਨ ਕਰ ਲੇਹੋ ਫਲ ਪਾਏ। ਉਸ ਵਕਤ ਉਹ ਇਨਸਾਨ ਨੇ ਜਿਹੜਾ ਸਤਿਗੁਰੂ ਜੀ ਨੂੰ ਉਸ ਸਿੱਖ ਦੇ ਘਰ ਛੱਡਣ ਆਇਆ ਸੀ, ਉਹਨੇ ਫਟਾਫਟ ਉਸ ਤਰਖਾਣ ਨੂੰ ਜਾ ਕੇ ਕਿਹਾ ਕਿ ਤੇਰੇ ਘਰ ਸਤਿਗੁਰੂ ਆਏ ਨੇ, ਨੌਵੇਂ ਨਾਨਕ ਭਾਵ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਤੇ ਸੁਭਾਏ ਮਾਨ ਨੇ, ਜਿਹੜੇ ਜਗਤ ਗੁਰੂ ਨੇ, ਉਹ ਆਪ ਤੇਰੇ ਘਰ ਆਏ ਨੇ, ਉੱਠ ਜਾ ਕੇ ਬੰਦਨ ਕਰ, ਨਮਸਕਾਰ ਉਸ ਗੁਰੂ ਨੂੰ ਕਰ, ਮੱਥਾ ਟੇਕ ਤੇ ਬਖਸ਼ਿਸ਼ ਕਰਨਗੇ, ਮਨ ਇੱਛਤ ਫਲ ਲੈਣਾ ਕਰੋ ਉਹਦੇ ਕੋਲੋਂ। ਸੁਨ ਤਿਖਾਨ ਤਿਆਗੀ ਨਿਜ ਕਾਰਾ, ਸਮੁੱਖ ਖਰੋ ਹੋਏ ਤਰਸ ਨਿਹਾਰਾ। ਉਸ ਵਕਤ ਉਸ ਤਰਖਾਣ ਨੇ ਆਪਣਾ ਜੋ ਵੀ ਉਹ ਕੰਮ ਕਾਰ ਕਰ ਰਿਹਾ ਸੀ ਸਭ ਛੱਡ ਦਿੱਤਾ, ਔਰ ਵਿਹਲਾ ਹੋ ਕੇ ਆਪਣੀ ਹਰ ਤਰ੍ਹਾਂ ਦੀ ਕਾਰਗੁਜ਼ਾਰੀ ਛੱਡ ਕੇ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋ ਕੇ ਉਹਨੇ ਦਰਸ਼ਨ ਕੀਤੇ। ਸਾਧ ਸੰਗਤ ਜੀ, ਜਦੋਂ ਇਨਸਾਨ ਗੁਰੂ ਦੇ ਕੋਲ ਆਵੇ, ਇੱਥੇ ਇਸ ਤਿਰਖਾਣ ਬਾਰੇ ਆਉਂਦਾ। ਸਤਿਗੁਰਾਂ ਦੇ ਸਾਹਮਣੇ ਜਦੋਂ ਉਹ ਗਿਆ, ਆਪਣਾ ਜੋ ਵੀ ਉਹ ਕਰਮ ਕਰ ਰਿਹਾ ਸੀ ਉਹਨੇ ਸਾਰਾ ਕਰਮ ਛੱਡ ਦਿੱਤਾ। ਇੱਥੋਂ ਇੱਕ ਸਿੱਖਿਆ ਵੀ ਮਿਲਦੀ ਸਾਨੂੰ ਸਾਰਿਆਂ ਨੂੰ ਕਿ ਜਦੋਂ ਇਨਸਾਨ ਗੁਰੂ ਦੀ ਸ਼ਰਨ ਵਿੱਚ ਆਏ, ਸਤਿਗੁਰਾਂ ਦੇ ਦਰਸ਼ਨ ਕਰੇ, ਜ਼ਰੂਰੀ ਨਹੀਂ ਕਿ ਕੰਮ ਹੱਥਾਂ ਨਾਲ ਹੀ ਹੁੰਦਾ, ਜ਼ਰੂਰੀ ਨਹੀਂ ਕਿ ਕੰਮ ਪੈਰਾਂ ਨਾਲ ਹੀ ਹੁੰਦਾ। ਅਸਲ ਵਿੱਚ ਗੱਲ ਇਹ ਹੈ ਕਿ ਇਨਸਾਨ ਆਪਣੇ ਮਨ ਦੇ ਨਾਲ ਵੀ ਕਈ ਤਰ੍ਹਾਂ ਦੇ ਕਰਮ ਕਰਦਾ ਹੁੰਦਾ। ਜੇ ਇਨਸਾਨ ਆਪਣੇ ਹੱਥਾਂ ਦੇ ਨਾਲ ਕੀਤਾ ਹੋਇਆ ਕਰਮ ਛੱਡ ਵੀ ਦੇਵੇ ਤੇ ਫਿਰ ਮਨ ਨਾਲ ਕੀਤੇ ਹੋਏ ਕਈ ਅਜਿਹੇ ਕਰਮ ਨੇ ਜਿਨ੍ਹਾਂ ਬਾਰੇ ਅਸੀਂ ਸੋਚਿਆ ਜਾਂਦਾ, ਕਈ ਜਗ੍ਹਾ ਇਹ ਵਿਸਥਾਰ ਪੂਰਵਕ ਦੱਸਿਆ ਜਾਂਦਾ ਗ੍ਰੰਥਾਂ ਦੇ ਵਿੱਚ। ਚੋਰੀ ਬਾਰੇ ਜਦੋਂ ਦੱਸਿਆ ਜਾਵੇ ਉੱਥੇ ਤਿੰਨ ਤਰ੍ਹਾਂ ਦੀ ਚੋਰੀ ਦੱਸੀ ਗਈ ਹੈ, ਮਨ, ਬਚਨ ਔਰ ਕਰਮ ਕਰਕੇ। ਮਨ ਕਰਕੇ ਸੋਚ ਲੈਣਾ ਕਿ ਕਿਸੇ ਦੀ ਚੀਜ਼ ਚੁਰਾ ਲਵਾਂ, ਇਹ ਵੀ ਚੋਰੀ ਹੈ। ਬਚਨਾ ਕਰਕੇ ਕਿਸੇ ਨੂੰ ਸਲਾਹ ਦੇ ਦੇਣੀ, ਉਹ ਕਰਮ ਕਰੀਏ, ਉਹ ਵੀ ਚੋਰੀ ਹੈ। ਤੇ ਹੱਥਾਂ ਕਰਕੇ ਕਰ ਲੈਣੀ, ਇਹ ਵੀ ਚੋਰੀ ਹੈ। ਇਸੇ ਤਰ੍ਹਾਂ ਜੇ ਕੋਈ ਕਰਮ ਕਰ ਰਿਹਾ ਹੱਥਾਂ ਦੇ ਨਾਲ, ਉਹ ਵੀ ਕਰਮ ਹੈ। ਮੈਂ ਅਰਜ਼ ਕਰ ਰਿਹਾ ਜਦੋਂ ਸਤਿਗੁਰਾਂ ਕੋਲ ਆਇਆ ਜਾਵੇ ਉਦੋਂ ਇਨਸਾਨ ਮਨ ਕਰਕੇ ਵੀ ਬਹੁਤ ਸਾਰੇ ਕਰਮ ਕਰਦਾ ਹੁੰਦਾ। ਇਹਦਾ ਸਬੂਤ ਸਾਨੂੰ ਮਿਲਦਾ ਗੁਰੂ ਨਾਨਕ ਪਾਤਸ਼ਾਹ ਦਾ। ਫਿਰ ਦੁਬਾਰਾ ਮੈਂ ਉਹ ਪ੍ਰਮਾਣ ਦੇਵਾਂ, ਜਦੋਂ ਨਮਾਜ਼ ਪੜ੍ਹਨ ਦੀ ਉਹ ਸਾਰੀ ਸਾਖੀ ਹੈ, ਉਹਦੇ ਵਿੱਚ ਉਹ ਸਾਰੀ ਵਿਅਥਾ ਜਿਹੜੀ ਹੈ ਵਿਅਕਤ ਹੋਈ। ਉੱਥੇ ਜੋ ਵੀ ਅਸੀਂ ਸੁਣਦੇ ਹਾਂ, ਉਹ ਲੋਕ ਮਨ ਕਰਕੇ ਕੋਈ ਹੋਰ ਕੰਮ ਕਰ ਰਹੇ ਸੀ, ਉਹ ਨਮਾਜ਼ ਨਹੀਂ ਸੀ ਪੜ੍ਹਦੇ ਪਏ। ਕਈ ਅਜਿਹੀਆਂ ਸਾਖੀਆਂ ਆਉਂਦੀਆਂ ਨੇ ਸਾਧ ਸੰਗਤ ਜੀ, ਜਦੋਂ ਇਨਸਾਨ ਜਿਹੜਾ ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਗੁਰਬਾਣੀ ਦਾ ਮਹਾਂਵਾਕ ਹੈ ਕਿ ਇਨਸਾਨ ਆਪਣੇ ਮੂੰਹ ਦੁਆਰਾ ਬੇਸ਼ੱਕ ਸਾਰੀ ਕਿਰਿਆ ਛੱਡ ਦੇਵੇ, ਬੋਲਣਾ ਛੱਡ ਦੇਵੇ, ਆਪਣੇ ਹੱਥਾਂ ਦੁਆਰਾ ਸਾਰੀ ਕਿਰਿਆ ਛੱਡ ਦੇਵੇ ਕਿ ਕੋਈ ਕਰਮ ਨਹੀਂ ਕਰਨਾ, ਬਿਲਕੁਲ ਵਿਹਲਾ ਹੋ ਕੇ, ਬਿਲਕੁਲ ਇਨਸਾਨ ਕਿਰਿਆਹੀਨ ਹੋ ਕੇ ਬੈਠ ਕੇ ਨਾਮ ਜਪੇਗਾ। ਪਰ ਸਾਹਿਬ ਕਹਿੰਦੇ ਨੇ ਜਦੋਂ ਤੱਕ ਤੂੰ ਆਪਣੇ ਮਨ ਦੁਆਰਾ ਬਿਲਕੁਲ ਨਿਊਟਰਲ ਹੋ ਕੇ ਨਹੀਂ ਬੈਠ ਜਾਂਦਾ, ਆਪਣੇ ਮਨ ਦੁਆਰਾ ਬਿਲਕੁਲ ਸ਼ਾਂਤ ਹੋ ਕੇ ਨਹੀਂ ਬੈਠ ਜਾਂਦਾ, ਉਦੋਂ ਤੱਕ ਪ੍ਰਾਪਤੀ ਨਹੀਂ ਹੁੰਦੀ। ਤੇ ਗੁਰੂ ਦਾ ਦਰਸ਼ਨ ਵੀ ਜਦੋਂ ਕਰਨਾ, ਇਹ ਸਿੱਖ ਜਿਹੜਾ ਏ, ਹੁਣ ਇਹਦੇ ਤੇ ਕਿਰਪਾ ਹੋਏਗੀ ਸਾਧ ਸੰਗਤ ਜੀ, ਕਿਉਂਕਿ ਇਹਨੇ ਆਪਣੇ ਹੱਥਾਂ ਦੁਆਰਾ ਜਿਹੜੀ ਕਿਰਤ ਕਰਦਾ ਪਿਆ ਸੀ ਉਹਨੂੰ ਛੱਡ ਕੇ ਸਤਿਗੁਰਾਂ ਦੇ ਜਦੋਂ ਸਾਹਮਣੇ ਆ ਕੇ ਦਰਸ਼ਨ ਕੀਤਾ, ਦੀਰਘ ਮੁਖ ਮੰਡਲ ਕੋ ਦੇਖ ਧਰਿਓ ਚਰਨ ਸਿਰ ਪ੍ਰੇਮ ਵਿਸ਼ੇਖ। ਹੁਣ ਸਤਿਗੁਰਾਂ ਦੇ ਜਦੋਂ ਮੁਖ ਮੰਡਲ ਨੂੰ ਵੇਖਿਆ, ਅਜਿਹਾ ਜਲਾਲ ਸੀ, ਅਜਿਹਾ ਆਨੰਦ ਸੀ ਸਤਿਗੁਰੂ ਜੀ ਦੇ ਚਿਹਰੇ ਚੋਂ ਝਲਕਦਾ ਪਿਆ, ਉਸ ਵਕਤ ਕੀ ਹੋਇਆ, ਜੇ ਇਹ ਇਨਸਾਨ ਪੂਰਾ ਮਨ ਕਰਕੇ ਤਨ ਕਰਕੇ ਗੁਰੂ ਜੀ ਦੇ ਸਾਹਮਣੇ ਹਾਜ਼ਰ ਸੀ ਸਾਧ ਸੰਗਤ ਜੀ, ਤਾਂ ਹੀ ਫਿਰ ਇਹਦੇ ਮਨ ਨੇ ਇਹਨੂੰ ਕਿਹਾ ਕਿ ਹੁਣ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ। ਤੇ ਸਾਧ ਸੰਗਤ ਜੀ, ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਪ੍ਰਭ ਜੀ ਤੁਮਰੇ ਸਰਬ ਸਥਾਨ ਪਾਨ ਜੋਰ ਪੁਨ ਬੈਨ ਬਖਾਨਾ। ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਪਾਤਸ਼ਾਹ ਜੀ ਇਹ ਸਾਰੀ ਜਗ੍ਹਾ ਹਰ ਇੱਕ ਕਣ ਕਣ ਮੇਰੇ ਘਰ ਦਾ ਜੋ ਹੈ ਸਭ ਆਪ ਦਾ ਹੀ ਹੈ, ਉਤਰੋ ਹੋ ਆਪ ਕਿਰਪਾ ਬੋਹ ਧਰੋ ਨਿਜ ਸਿੱਖ ਜਾਨ ਸਫਲ ਮੋਹਿ ਕਰੋ। ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇੱਥੇ ਡੇਰਾ ਕਰੋ ਔਰ ਮੈਨੂੰ ਆਪਣਾ ਜਾਣ ਕੇ ਬਖਸ਼ਿਸ਼ ਕਰੋ, ਮੈਨੂੰ ਸਫਲ ਕਰੋ, ਭਾਵ ਮੈਂ ਸਫਲ ਹੋ ਜਾਵੇ ਮੇਰੀ ਇਹ ਯਾਤਰਾ। ਇੱਥੇ ਹੁਣ ਇਸ ਸਿੱਖ ਨੇ ਇਹ ਜਿਹੜਾ ਲਫ਼ਜ਼ ਬੋਲਿਆ, ਪਾਤਸ਼ਾਹ ਮੈਨੂੰ ਸਫਲ ਕਰੋ, ਕੀ ਇਹਦੇ ਬਾਰੇ ਅਸੀਂ ਪਹਿਲਾਂ ਸੁਣ ਕੇ ਹਟੇ ਹਾਂ ਕਿ ਜਦੋਂ ਸਤਿਗੁਰਾਂ ਨੇ ਇਸ ਨਗਰ ਵਿੱਚ ਆਉਂਦਿਆਂ ਪੁੱਛਿਆ ਸੀ ਕਿ ਇਹ ਨਗਰ ਵਿੱਚ ਕੋਈ ਗੁਰੂ ਦਾ ਸਿੱਖ ਹੈ, ਤੇ ਉੱਥੇ ਦੱਸਿਆ ਗਿਆ ਹਾਂ ਇੱਕ ਸਿੱਖ ਹੈਗਾ, ਉਹ ਤਰਖਾਣ ਹੈ। ਤੇ ਫਿਰ ਦੂਸਰੀ ਗੱਲ ਆ ਜਾਂਦੀ ਹੈ, ਉਹ ਸਿੱਖ ਤੇ ਹੈ ਫਿਰ ਸਫਲ ਕੀ ਹੋਇਆ ਨਹੀਂ ਸੀ, ਜਿਹੜਾ ਹੁਣੇ ਉਹਨੇ ਇਹ ਲਫ਼ਜ਼ ਕਿਹਾ ਏ ਕਿ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਸਫਲ ਕਰੋ। ਅਸਲ ਵਿੱਚ ਇਹ ਉਸ ਸਿੱਖ ਦੇ ਮਨੋਭਾਵ ਨੇ, ਉਹਦੀ ਅੰਦਰ ਦੀ ਸ਼ਰਧਾ ਹੈ, ਕਿਉਂਕਿ ਇਨਸਾਨ ਜਿਹੜਾ ਆਮ ਇਨਸਾਨ ਹੈ ਉਹਦੀ ਇਹ ਹਾਲਤ ਹੈ ਕਿ ਇੱਕ ਘੰਟਾ ਨਾਮ ਸਿਮਰਨ ਕਰਕੇ ਜਾਂ ਸਤਿਗੁਰੂ ਕੋਲੋਂ ਥੋੜ੍ਹੀ ਜਿਹੀ ਖੁਸ਼ੀਆਂ ਲੈ ਕੇ ਇਹ ਇਨਸਾਨ ਆਪਣੇ ਆਪ 'ਚ ਫੁੱਲਿਆ ਨਹੀਂ ਸਮਾਉਂਦਾ, ਇਹ ਸਮਝਦਾ ਕਿ ਬੜੀ ਵੱਡੀ ਪ੍ਰਾਪਤੀ ਹੋ ਗਈ ਹੈ। ਪਰ ਜਿਹੜੇ ਲੋਕ ਕਿਸੇ ਮੁਕਾਮ 'ਤੇ ਪਹੁੰਚੇ ਨੇ, ਕਿਸੇ ਮੰਜ਼ਿਲ ਦੇ ਮਾਲਕ ਬਣ ਗਏ ਨੇ, ਉਹ ਦੱਸਦੇ ਨੇ ਕਿ ਜਦੋਂ ਕਿਸੇ ਜਗ੍ਹਾ ਤੇ ਆ ਕੇ ਟਿਕ ਗਏ ਉੱਥੇ ਆ ਕੇ ਵੀ ਮਿਹਨਤ ਦੀ ਲੋੜ ਹੈ। ਇੱਕ ਦੁਨੀਆ ਦੀ ਆਮ ਗੱਲ ਕਰੀਏ, ਜਦੋਂ ਕੋਈ ਸੰਗੀਤਕਾਰ ਕਿਸੇ ਉਪਾਧੀ ਤੇ ਪਹੁੰਚਦਾ ਹੈ, ਕਿਸੇ ਟਿਕਾਵ ਦੇ ਉੱਤੇ ਆ ਜਾਂਦਾ ਹੈ, ਉਹ ਕਹਿੰਦਾ ਹੈ ਕਿ ਇੱਥੇ ਆ ਕੇ ਜ਼ਿਆਦਾ ਮਿਹਨਤ ਦੀ ਲੋੜ ਹੈ ਕਿ ਇਹਨੂੰ ਮੈਂ ਬਰਕਰਾਰ ਰੱਖ ਸਕਾਂ। ਜਦੋਂ ਕੋਈ ਆਮ ਦੁਨੀਆਦਾਰ ਕੋਈ ਕੁਰਸੀ ਦੇ ਉੱਤੇ ਆ ਕੇ ਟਿਕ ਜਾਂਦਾ ਹੈ, ਉੱਥੇ ਆ ਕੇ ਉਹਨੂੰ ਜ਼ਿਆਦਾ ਫਿਕਰ ਪੈ ਜਾਂਦਾ ਕਿ ਹੁਣ ਇਹਨੂੰ ਬਰਕਰਾਰ ਰੱਖਣ ਵਾਸਤੇ ਕੁਛ ਕਰ ਲਵਾਂ। ਪਰ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਸਿੱਖ ਨੇ ਤੇ ਬਹੁਤ ਹੀ ਉੱਚੀ ਚੀਜ਼ ਨੇ, ਉੱਚੀ ਪਦਵੀ ਤੇ ਪਹੁੰਚ ਜਾਂਦੇ ਨੇ। ਔਰ ਇੱਥੇ ਜਿਹੜਾ ਇਹਨੇ ਵਚਨ ਕੀਤਾ ਹੈ, ਪਾਤਸ਼ਾਹ ਜੀ ਕਿਰਪਾ ਕਰੋ ਇੱਥੇ ਡੇਰਾ ਕਰਕੇ ਮੈਨੂੰ ਸਫਲ ਕਰੋ, ਬਖਸ਼ਿਸ਼ ਕਿਰਪਾ ਕਰੋ, ਇੱਥੇ ਇਸ ਸਿੱਖ ਦੀ ਮਨੋਭਾਵ ਹੈ, ਦੀ ਦਸ਼ਾ ਹੈ ਕਿ ਪ੍ਰੇਮ ਦੇ ਨਾਲ ਪਾਤਸ਼ਾਹ ਨੂੰ ਕਹਿ ਰਿਹਾ ਸਤਿਗੁਰੂ ਕਿਰਪਾ ਕਰੋ ਮੈਨੂੰ ਸਫਲ ਕਰੋ। ਔਰ ਦੂਸਰਾ ਜੇ ਭਾਵ ਲਿਆ ਜਾਵੇ ਤੇ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਪ੍ਰਾਪਤੀਆਂ ਕਰ ਲਈਆਂ, ਉਹ ਸਾਧੂ ਦੱਸਦੇ ਨੇ ਜਿੰਨਾ ਮਰਜ਼ੀ ਇਨਸਾਨ ਤਪੱਸਵੀ ਹੋਵੇ, ਜਿੰਨਾ ਮਰਜ਼ੀ ਨਾਮ ਜਪਣ ਵਾਲਾ ਹੋਵੇ, ਜਦੋਂ ਤੱਕ ਸਤਿਗੁਰੂ ਜੀ ਬਖਸ਼ਿਸ਼ ਕਿਰਪਾ ਕਰਕੇ ਆਪਣੇ ਨਾਮ ਦਾ ਕਿਨਕਾ ਥੋੜ੍ਹਾ ਜਿਹਾ ਨਹੀਂ ਦਿੰਦੇ, ਆਪਣੀ ਕਮਾਈ ਦਾ ਹਿੱਸਾ ਨਹੀਂ ਜਦੋਂ ਤੱਕ ਸਤਿਗੁਰੂ ਦਿੰਦੇ, ਉਦੋਂ ਤੱਕ ਸਿੱਖ ਜਿਹੜਾ ਸਫਲ ਨਹੀਂ ਹੋ ਸਕਦਾ। ਇਸ ਕਰਕੇ ਇਹ ਸਿੱਖ ਜਿਹੜਾ ਇਹ ਤਿਖਾਣ ਸਿੱਖ ਸਤਿਗੁਰੂ ਜੀ ਦੇ ਕੋਲੋਂ ਇਹ ਬਖਸ਼ਿਸ਼ ਮੰਗਦਾ ਹੈ। ਸੁਨ ਸਤਿਗੁਰ ਲਖ ਪ੍ਰੇਮ ਬਿਸਾਲਾ ਉਤਰੇ ਹਿਤ ਨਿਹਾਲ ਤਤਕਾਲਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਜਦੋਂ ਇਸ ਸਿੱਖ ਦਾ ਬਹੁਤ ਜ਼ਿਆਦਾ ਪਿਆਰ ਵੇਖਿਆ ਉਤਰੇ, ਫਿਰ ਸਤਿਗੁਰੂ ਜੀ ਉੱਥੇ ਡੇਰਾ ਕੀਤਾ। ਕਿਉਂ? ਹਿਤ ਨਿਹਾਲ ਤਤਕਾਲਾ, ਇਸ ਕਾਰਨ ਡੇਰਾ ਕੀਤਾ ਕਿ ਮੈਂ ਇਸ ਸਿੱਖ ਨੂੰ ਨਿਹਾਲ ਕਰਾਂ। ਇਹਦੇ ਮਨ ਦੀ ਦਸ਼ਾ ਜਦੋਂ ਸਤਿਗੁਰਾਂ ਨੇ ਵੇਖੀ, ਉਸ ਵਕਤ ਪਾਤਸ਼ਾਹ ਜੀ ਇਹਦਾ ਭਲਾ ਕਰਨ ਵਾਸਤੇ, ਇਹਨੂੰ ਸਫਲ ਕਰਨ ਵਾਸਤੇ ਉਸ ਵਕਤ ਇਹਦੇ ਘਰ ਡੇਰਾ ਕੀਤਾ। ਸਿਅੰਦਨ ਖਰੋ ਕੀਨ ਦਰ ਪਾਸ ਅੰਤਰ ਪ੍ਰਵਿਸ਼ੇ ਪ੍ਰਭੂ ਅਵਾਸ। ਗਰੀਬ ਨਵਾਜ ਪਾਤਸ਼ਾਹ ਜੀ ਜਿਹੜੇ ਰੱਥ ਦੇ ਉੱਤੇ ਸਵਾਰ ਨੇ, ਔਰ ਹੋਰ ਵੀ ਨਾਲ ਜਿਹੜਾ ਸਮਾਜ ਹੈ, ਸੰਗਤਾਂ ਹਨ, ਉਸ ਵਕਤ ਸਾਰਾ ਕੁਛ ਇੱਕ ਜਗ੍ਹਾ ਖੜਾ ਕਰ ਦਿੱਤਾ ਗਿਆ, ਔਰ ਸਤਿਗੁਰੂ ਪਾਤਸ਼ਾਹ ਉਸ ਸਿੱਖ ਦੇ ਘਰ ਵਿੱਚ ਪਹੁੰਚ ਗਏ। ਸਰਬ ਸਮਾਜ ਦਾਸ ਚੱਲ ਆਏ ਸਿਵਰ ਕਰਿਓ ਸ਼ਰਮ ਕੋ ਬਿਨਸਾਏ। ਜਿੰਨੀ ਵੀ ਸਾਧ ਸੰਗਤ ਗਰੀਬ ਨਵਾਜ ਨੌਵੇਂ ਸਤਿਗੁਰੂ ਜੀ ਦੇ ਨਾਲ ਸੀ, ਉਹ ਸਾਰਿਆਂ ਨੇ ਇੱਕ ਪਾਸੇ ਸ਼ਿਵਰ ਬਣਾ ਲਏ, ਭਾਵ ਕਨਾਤਾਂ ਤਾਣ ਲਈਆਂ ਜਿਹਦੇ ਵਿੱਚ ਕਿ ਉਹ ਸਾਰੇ ਆਰਾਮ ਨਾਲ ਰਹਿ ਸਕਣ। ਚਾਵਰ ਚੂਨ ਆਦਿ ਕੋ ਲਿਆਏ ਦੇਗ ਕਰੀ ਸਭ ਤਬ ਤ੍ਰਿਪਤਾਏ। ਉਸ ਵਕਤ ਸਿੱਖਾਂ ਨੇ ਚਾਵਲ ਆਦਿਕ ਲਿਆ ਕੇ, ਆਟਾ ਲਿਆ ਕੇ ਉੱਥੇ ਪ੍ਰਸ਼ਾਦਾ ਬਣਾਇਆ ਗਿਆ, ਗੁਰੂ ਕਾ ਲੰਗਰ ਜਿਹੜਾ ਤਿਆਰ ਹੋਇਆ, ਔਰ ਸਾਰਿਆਂ ਨੇ ਉੱਥੇ ਰੱਜ ਕੇ ਬੜੇ ਹੀ ਪਿਆਰ ਸਹਿਤ ਛਕਿਆ। ਸੁਪਤ ਜਥਾ ਸੁਖ ਰਾਤ ਬਿਤਾਈ ਜਾਮ ਜਾਮ ਨੀ ਜਾਗੇ ਗੁਸਾਈ। ਜਦੋਂ ਸਾਰਿਆਂ ਨੇ ਆਰਾਮ ਕਰਨ ਵਾਸਤੇ ਆਪਣੇ ਆਪਣੇ ਉਸ ਕਨਾਤਾਂ ਵਿੱਚ ਤੁਰ ਗਏ ਔਰ ਸਾਰੀ ਰਾਤ ਆਰਾਮ ਕੀਤਾ, ਸਾਰਾ ਉਹਨਾਂ ਦਾ ਜਿਹੜਾ ਰਸਤੇ ਦੀ ਥਕਾਵਟ ਸੀ ਦੂਰ ਹੋਈ, ਔਰ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਇੱਥੇ ਪਾਠ ਆਇਆ ਜਾਮ ਜਾਮਨੀ ਜਾਗੇ ਗੁਸਾਈ। ਜਿਹੜੇ ਸਤਿਗੁਰੂ ਜੀ ਨੇ ਗੁਸਾਈ ਤੋਂ ਭਾਵ ਧਰਤੀ ਦੇ ਜਿਹੜੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਅੰਮ੍ਰਿਤ ਵੇਲੇ ਜਦੋਂ ਉੱਠੇ, ਦਾਸ ਉਠਾਏ ਸੋਚ ਕੋ ਠਾਨ ਗਮਨੇ ਤੀਰਥ ਕਰਨ ਇਸ਼ਨਾਨ। ਜਿਹੜੇ ਸਤਿਗੁਰੂ ਜੀ ਦੇ ਦਾਸ ਨੇ, ਸੇਵਕ ਨੇ, ਉਹ ਵੀ ਗੁਰੂ ਜੀ ਦੇ ਨਾਲ ਚੱਲੇ ਔਰ ਉਸ ਵਕਤ ਪਾਤਸ਼ਾਹ ਜੀ ਸਾਰੀ ਪਵਿੱਤਰਤਾ ਵਾਸਤੇ ਔਰ ਇਸ਼ਨਾਨ ਕਰਨ ਵਾਸਤੇ ਜਦੋਂ ਚੱਲੇ, ਸਾਰ ਸੁਤੀ ਸਲਤਾ ਬੋਹ ਪਾਵਨ ਨਿਰਮਲ ਨੀਰ ਲੱਗੇ ਤਬ ਨਾਵਨ। ਸਰਸਵਤੀ ਜਿਹੜੀ ਨਦੀ ਹੈ, ਜਿਹਦੇ ਬਾਰੇ ਦੱਸਿਆ ਕਵੀ ਜੀ ਕਿ ਬੜਾ ਹੀ ਪਵਿੱਤਰ ਔਰ ਨਿਰਮਲ ਜਲ ਸੀ ਉਹਦਾ, ਨਿਰਮਲ ਨੀਰ ਲੱਗੇ ਤਬ ਨਾਵਨ, ਪਾਤਸ਼ਾਹ ਜੀ ਉਸ ਵਕਤ ਸਰਸਵਤੀ ਨਦੀ ਦੇ ਵਿੱਚ ਇਸ਼ਨਾਨ ਕਰਨ ਲੱਗ ਪਏ। ਕਰ ਮੱਜਨ ਕਉ ਪੌਂਸ਼ ਸਰੀਰ, ਪਹਿਰਤ ਪਏ ਸਕਲ ਬਰ ਚੀਰ। ਗਰੀਬ ਨਵਾਜ ਪਾਤਸ਼ਾਹ ਉਸ ਸਰਸਵਤੀ ਨਦੀ ਦੇ ਵਿੱਚ ਇਸ਼ਨਾਨ ਕਰਕੇ ਫਿਰ ਉਸ ਤੋਂ ਬਾਅਦ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਫਿਰ ਜਿਹੜੇ ਸਾਫ ਵਧੀਆ ਉੱਜਲ ਬਸਤਰ ਪਹਿਰਨੇ ਕੀਤੇ ਪਾਤਸ਼ਾਹ ਜੀ ਨੇ। ਬੈਠ ਧਿਆਨ ਕੋ ਠਾਨ ਮਹਨਾ, ਨਿਸ਼ਚਲ ਬ੍ਰਿਤੀ ਸਰੂਪ ਮਨ ਮਾਨਾ। ਗਰੀਬ ਨਵਾਜ ਪਾਤਸ਼ਾਹ ਇਸ਼ਨਾਨ ਕਰਨ ਤੋਂ ਬਾਅਦ ਫਿਰ ਇੱਕ ਜਗ੍ਹਾ ਬੈਠ ਕੇ ਧਿਆਨ ਲਗਾਇਆ ਔਰ ਨਿਸ਼ਚਲ ਬ੍ਰਿਤੀ ਸਰੂਪ ਮਨ ਮਾਨਾ ਔਰ ਅਜਿਹੀ ਸਮਾਧੀ ਵਿੱਚ ਲੀਨ ਹੋਏ ਕਿ ਆਪਣੇ ਆਪ ਨੂੰ ਆਪਣੇ ਉਹ ਸਰੂਪ ਨੂੰ ਜਾਣਨਾ ਕੀਤਾ, ਕਿਉਂਕਿ ਗੁਰੂ ਸਦਾ ਹੀ ਉਹ ਸਰੂਪ ਨੂੰ ਜਾਣਦਾ। ਜਿਹੜੇ ਸਰੂਪ ਬਾਰੇ ਕਈ ਜਗ੍ਹਾ ਵਿਸਥਾਰ ਪੂਰਵਕ ਪਾਠ ਆਉਂਦੇ ਨੇ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਰਾਏ ਬੁਲਾਰ ਜੀ ਪਹੁੰਚਦੇ ਨੇ, ਇਹਨਾਂ ਨੇ ਵੀ ਆ ਕੇ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਪਾਤਸ਼ਾਹ ਕੋਲ ਬੇਨਤੀ ਕੀਤੀ, ਪਾਤਸ਼ਾਹ ਜੀ ਬਖਸ਼ਿਸ਼ ਕਿਰਪਾ ਕਰੋ ਕਿਤੇ ਮੇਰਾ ਇਹ ਜਨਮ ਇਸ ਤਰ੍ਹਾਂ ਵਿਅਰਥ ਨਾ ਚਲਾ ਜਾਏ, ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਅਸਲੀ ਤੱਤ ਨੂੰ ਜਾਣਨ ਦੀ ਸਮਰੱਥਾ ਬਖਸ਼ੋ, ਰਹਿਮ ਕਰੋ ਮੇਰੇ ਤੇ ਕਿਰਪਾ ਕਰੋ। ਫਿਰ ਸਤਿਗੁਰਾਂ ਪੁੱਛਿਆ, ਕੀ ਗੱਲ ਰਾਏ ਬੁਲਾਰ ਜੀ, ਤੁਸੀਂ ਇੰਨੇ ਚਿੰਤਾ ਤੁਰ ਕਿਉਂ ਹੋਏ ਪਏ ਹੋ, ਕਿਉਂ ਇੰਨੀ ਚਿੰਤਾ ਦੇ ਵਿੱਚ ਘਿਰੇ ਪਏ ਹੋ? ਉਸ ਵਕਤ ਰਾਏ ਬੁਲਾਰ ਨੇ ਇਹ ਕਿਹਾ, ਪਾਤਸ਼ਾਹ ਜੀ ਹਰ ਵਕਤ ਮੈਨੂੰ ਮੋਹ ਜਿਹੜਾ ਘੇਰੀ ਫਿਰਦਾ, ਕਾਮ ਕ੍ਰੋਧ ਆਦਿਕ ਜਿਹੜੇ ਦੂਤ ਨੇ ਘੇਰੀ ਫਿਰਦੇ ਨੇ। ਇੱਥੇ ਫਿਰ ਗੁਰੂ ਨਾਨਕ ਪਾਤਸ਼ਾਹ ਉਸ ਰਾਏ ਬੁਲਾਰ ਜੀ ਨੂੰ ਫਿਰ ਆਪਣੇ ਇਸ ਅਸਲੀ ਤੱਤ ਦਾ ਬੋਧ ਕਰਾਉਂਦੇ ਨੇ, ਆਪਣੇ ਨਿਜ ਸਰੂਪ ਬਾਰੇ ਦੱਸਦੇ ਨੇ, ਜਿਹਦੇ ਵਿੱਚ ਨੌਵੇਂ ਪਾਤਸ਼ਾਹ ਜੀ ਹੁਣ ਇੱਕਦਮ ਸਥਿਰ ਹੋਏ ਪਏ ਨੇ। ਗੁਰੂ ਸਦਾ ਹੀ ਸਥਿਰ ਹੈ, ਪਰ ਇਸ ਵਕਤ ਸਤਿਗੁਰੂ ਜੀ ਧਿਆਨ ਲਾਇਆ ਤੇ ਉਸ ਵਕਤ ਵੀ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਇਹ ਜਿਹੜਾ ਸਰੂਪ ਹੈ ਇਹਨੂੰ ਅੱਗ ਨਹੀਂ ਸਾੜ ਸਕਦੀ, ਪਾਣੀ ਡੋਬ ਨਹੀਂ ਸਕਦਾ। ਸਾਧ ਸੰਗਤ ਜੀ, ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਕਬੀਰ ਜੀ ਦਾ ਪਾਠ ਹੁੰਦਾ, ਮੈਂ ਨਾ ਮਰੋ ਮਰੇ ਬੋ ਸੰਸਾਰਾ, ਅਬ ਮੋਹਿ ਮਿਲਿਓ ਹੈ ਜੀਵਨ ਹਾਰਾ। ਕਬੀਰ ਜੀ ਨੇ ਉੱਥੇ ਇਹ ਪਾਠ ਉਚਾਰਿਆ ਕਿ ਦੁਨੀਆਂ ਦੇ ਲੋਕੋ, ਕਬੀਰ ਨਹੀਂ ਹੁਣ ਮਰਦਾ, ਕਬੀਰ ਅਮਰ ਹੈ। ਤੇ ਫਿਰ ਪੁੱਛਿਆ, ਕਬੀਰ ਮਰੇਗਾ ਕੌਣ, ਇਹ ਵੀ ਤੇ ਦੱਸੋ। ਕਬੀਰ ਦੁਨੀਆਂ ਵੱਲ ਹੱਥ ਕਰਕੇ ਕਹਿਣ ਲੱਗੇ, ਦੁਨੀਆਂ ਸਾਰੀ ਮਰ ਜਾਏਗੀ, ਕਬੀਰ ਨਹੀਂ ਮਰੇਗਾ। ਬੜੀ ਹੈਰਾਨੀ ਦੀ ਗੱਲ ਸੀ ਕਿ ਜਿਹੜਾ ਜਨਮ ਜਿਹਨੇ ਲਿਆ ਉਹ ਤੇ ਮਰੇਗਾ ਹੀ ਮਰੇਗਾ, ਕਬੀਰ ਕਿਉਂ ਕਹਿ ਰਹੇ ਨੇ ਕਿ ਮੈਂ ਮਰਾਂਗਾ ਨਹੀਂ? ਤੇ ਨਾਲ ਹੀ ਕਹਿ ਦਿੱਤਾ, ਮੈਨੂੰ ਇੱਕ ਅਜਿਹੀ ਸ਼ਕਤੀ ਨਾਲ ਮੇਰਾ ਮੇਲ ਹੋਇਆ, ਇੱਕ ਅਜਿਹੀ ਐਸੀ ਪਾਵਰ ਮੈਨੂੰ ਮਿਲ ਗਈ ਏ, ਇੱਕ ਅਜਿਹਾ ਸਰੂਪ ਜਿਹੜਾ ਉਹਦੇ ਵਿੱਚ ਮੈਂ ਜਾ ਕੇ ਟਿਕ ਗਿਆ, ਜਿੱਥੋਂ ਕਿ ਮੈਨੂੰ ਉਹ ਪ੍ਰਾਪਤੀ ਹੋਈ, ਮੈਨੂੰ ਜੀਵਨ ਦੇਣ ਵਾਲਾ ਇੱਕ ਮਿਲ ਗਿਆ, ਅਬ ਮੋਹਿ ਮਿਲਿਓ ਹੈ ਜੀਵਨ ਹਾਰਾ। ਸਾਧ ਸੰਗਤ ਜੀ, ਕਬੀਰ ਜੀ ਇਹੀ ਗੱਲ ਕਰ ਰਹੇ ਸੀ, ਕਿਉਂਕਿ ਕਬੀਰ ਜੀ ਨੇ ਜਾਣ ਲਿਆ ਸੀ ਇਹ ਸਰੀਰ ਮੈਂ ਨਹੀਂ ਹੈ, ਇਹ ਸਰੀਰ ਤੇ ਬਿੰਸ ਜਾਣ ਵਾਲਾ ਹੈ। ਕਬੀਰ ਧੂਰ ਸਕੇਲ ਕੈ ਪੁਰੀਆ ਬੰਦੀ ਦੇਹ, ਦਿਵਸ ਚਾਰ ਕੋ ਖੇਲਣਾ ਅੰਤ ਖੇਹ ਕੀ ਖੇਹ। ਇਹ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹ ਭਗਤਾਂ ਨੇ ਦੱਸਿਆ ਕਿ ਸਰੀਰ ਜਿਹੜਾ ਤੇ ਨਾਸ ਹੋ ਜਾਣ ਵਾਲਾ, ਜਿਸ ਤਰ੍ਹਾਂ ਕੋਈ ਬੱਚਾ ਖੇਡ ਖੇਡ ਦੇ ਵਿੱਚ ਇੱਕ ਕਾਗਜ਼ ਦੇ ਵਿੱਚ ਕੁਛ ਮਿੱਟੀ ਪਾ ਲਵੇ ਔਰ ਉਹਨੂੰ ਲਪੇਟ ਕੇ ਇੱਕ ਪਾਸੇ ਧਰ ਲਵੇ। ਕਈ ਵਾਰ ਅਸੀਂ ਵੇਖਦੇ ਹਾਂ ਬੱਚਿਆਂ ਦੀ ਖੇਡਾਂ ਬੜੀਆਂ ਅਜੀਬ ਜੀਆਂ ਹੁੰਦੀਆਂ ਨੇ, ਮਿੱਟੀ ਨਾਲ ਖੇਡਣਗੇ, ਮਿੱਟੀਆਂ ਨੂੰ ਇਕੱਠਾ ਕਰ ਕਰਕੇ ਕਾਗਜ਼ ਦੇ ਵਿੱਚ ਇੱਕ ਪਾਸੇ ਰੱਖੀ ਜਾਣਗੇ। ਤੇ ਉਹ ਭਗਤ ਕਹਿੰਦੇ ਨੇ, ਉਸ ਪਰਮੇਸ਼ਵਰ ਨੇ ਵੀ ਬੱਚਿਆਂ ਦੀ ਖੇਡ ਨੂੰ ਜਦੋਂ ਵੇਖਿਆ ਇੱਕ ਨਵੀਂ ਖੇਡ ਰਚਾ ਲਈ। ਉਸ ਨੇ ਮਿੱਟੀ ਨੂੰ ਇਕੱਠਾ ਕਰਕੇ ਪੁੜੀਆਂ ਬੰਨ੍ਹ ਕੇ ਭਾਵ ਇਸ ਸਰੀਰ ਨੂੰ ਤਿਆਰ ਕਰਕੇ ਇੱਕ ਮਨੁੱਖਾ ਦੇਹ ਤਿਆਰ ਕਰ ਦਿੱਤੀ। ਕਬੀਰ ਜਿਹੜੇ ਕਹਿੰਦੇ ਪਏ ਨੇ ਔਰ ਨੌਵੇਂ ਪਾਤਸ਼ਾਹ ਜਿਹੜੇ ਧਿਆਨ ਦੇ ਵਿੱਚ ਪਹੁੰਚੇ ਹੋਏ ਨੇ, ਇਸੇ ਧਿਆਨ ਦੇ ਬਾਰੇ ਜਦੋਂ ਕਬੀਰ ਨੂੰ ਪਤਾ ਲੱਗਿਆ, ਕਬੀਰ ਇਸ ਜਗ੍ਹਾ ਪਹੁੰਚਿਆ, ਕਬੀਰ ਜੀ ਨੇ ਤਾਂ ਹੀ ਕਿਹਾ ਸੀ ਮੈਂ ਮਰਾਂਗਾ ਨਹੀਂ, ਮੈਂ ਬਿਲਕੁਲ ਅਮਰ ਹੋ ਗਿਆ, ਕਿਉਂਕਿ ਕਬੀਰ ਜੀ ਨੂੰ ਪਤਾ ਲੱਗ ਗਿਆ ਸੀ ਇਹ ਸਰੀਰ ਮੈਂ ਨਹੀਂ, ਸਰੀਰ ਤੇ ਨਾਸ ਹੋ ਜਾਣਾ ਔਰ ਜਿਹੜੀ ਅੰਦਰ ਰੂਹ, ਜਿਹੜੀ ਜੀਵਾਤਮਾ ਅੰਦਰ ਵਸਦੀ ਏ ਉਹ ਕਬੀਰ ਹੈ। ਉਹਨੇ ਫਿਰ ਉਡਾਰੀ ਮਾਰ ਕੇ ਕਿਸੇ ਹੋਰ ਸਰੀਰ ਵਿੱਚ ਜਾ ਸਮਾਉਣਾ। ਜਦੋਂ ਅਸੀਂ ਸ਼ਹੀਦਾਂ ਵੱਲ ਵੇਖੀਏ, ਜਦੋਂ ਅੰਗਰੇਜ਼ ਜਿਹੜਾ ਇਹਨਾਂ ਨੂੰ ਸ਼ਹੀਦ ਕਰਨ ਦੇ ਉੱਤੇ ਤੁਲਿਆ ਹੋਇਆ। ਔਰ ਵੱਡੀ ਹੈਰਾਨੀ ਦੀ ਗੱਲ, ਇਹ ਆਪ ਸ਼ਹੀਦ ਹੋਣ ਵਾਸਤੇ ਪਹੁੰਚੇ ਨੇ। ਉਸ ਵਕਤ ਇਹ ਸ਼ਹੀਦ ਜਿਹੜੇ ਬਚਨ ਉਚਾਰਦੇ ਨੇ, ਸ਼ਹੀਦ ਕਹਿੰਦੇ ਨੇ, ਬਿੱਲਿਆ ਜਦੋਂ ਤੱਕ ਤੈਨੂੰ ਇਸ ਦੇਸ਼ ਚੋਂ ਨਹੀਂ ਕੱਢ ਦਿੰਦੇ, ਫਿਰ ਦੁਬਾਰਾ ਜਨਮ ਲੈ ਕੇ ਆਵਾਂਗੇ। ਸਾਧ ਸੰਗਤ ਜੀ, ਇਹ ਗੁਰੂ ਰਾਮ ਸਿੰਘ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ, ਇਹ ਉਹਨਾਂ ਦੀ ਦਿਆਲਤਾ ਹੈ, ਉਹਨਾਂ ਦੀ ਵਡਿਆਈ ਹੈ ਕਿ ਉਹਨਾਂ ਨੇ ਆਪਣੇ ਉਹ ਸਿੱਖਾਂ ਨੂੰ ਉਹ ਅੱਖਾਂ ਬਖਸ਼ੀਆਂ ਸੀ। ਉਹਨਾਂ ਨੂੰ ਪਤਾ ਸੀ ਇਹ ਸਰੀਰ ਤੇ ਨਾਸ ਹੋ ਜਾਣ ਵਾਲਾ, ਫਿਰ ਦੁਬਾਰਾ ਜਨਮ ਲਵਾਂਗੇ ਅਸੀਂ। ਇਹ ਹੁੰਦਾ ਹੈ, ਇਹ ਬਖਸ਼ਿਸ਼ ਜਿਹਦੇ ਤੇ ਹੋ ਜਾਏ। ਸੋ ਕਬੀਰ ਜੀ ਨੇ ਜਦੋਂ ਇਹ ਲਫ਼ਜ਼ ਕਹੇ ਸੀ ਨਾ, ਦੁਨੀਆਂ ਨਹੀਂ ਸਮਝ ਸਕੀ। ਦੁਨੀਆਂ ਨੇ ਸਮਝਿਆ ਕਬੀਰ ਪਾਗਲ ਹੋ ਗਿਆ, ਕਬੀਰ ਜਿਹੜਾ ਕਮਲਾ ਹੋ ਗਿਆ। ਕਬੀਰ ਕਹਿੰਦਾ ਪਿਆ ਕਿ ਮੈਂ ਹੁਣ ਮਰਨਾ ਨਹੀਂ। ਉਹ ਹੈਰਾਨ ਹੁੰਦੇ ਨੇ, ਕਬੀਰ ਨੂੰ ਆ ਕੇ ਕਹਿੰਦੇ ਨੇ, ਉਹ ਤੇਰੇ ਵੱਡੇ ਵਡੇਰੇ ਕਿੱਥੇ ਨੇ, ਉਹ ਵੀ ਤੇ ਮਰ ਗਏ ਨੇ, ਤੂੰ ਕਹਿੰਦਾ ਮੈਂ ਮਰਨਾ ਨਹੀਂ। ਅਸਲ ਵਿੱਚ ਸਾਧ ਸੰਗਤ ਜੀ, ਕਬੀਰ ਜੀ ਇਸ ਬਿਰਤੀ ਬਾਰੇ ਦੱਸਦੇ ਪਏ ਸੀ, ਇਸ ਧਿਆਨ ਬਾਰੇ, ਉਸ ਪਰਮਾਤਮਾ ਦੇ ਸਰੂਪ ਬਾਰੇ ਜਿਹਦੇ ਬਾਰੇ ਲਿਖਿਆ ਗਿਆ, ਸਭ ਕਿਛ ਘਰ ਮਹਿ ਬਾਹਰ ਨਾਹੀਂ, ਜਿਹਦੇ ਬਾਰੇ ਗੁਰਬਾਣੀ ਚ ਪਾਠ ਆਉਂਦਾ ਕਿ ਜਿਹਨੂੰ ਦਰ ਬਦਰ ਭਟਕਦੇ ਫਿਰਦੇ ਹੋ, ਲੱਭਦੇ ਫਿਰਦੇ ਹੋ, ਤੁਹਾਡੇ ਅੰਦਰ ਹੈ। ਉਹਦੇ ਬਾਰੇ ਕਬੀਰ ਕਹਿੰਦੇ ਸੀ, ਮੈਂ ਉਹਦਾ ਰੂਪ ਬਣ ਗਿਆ, ਮੈਂ ਆਪ ਖੁਦਾ ਬਣ ਗਿਆ, ਮੈਂ ਮਰਾਂਗਾ ਨਹੀਂ। ਬਸ ਉਹੀ ਸਰੂਪ ਬਾਰੇ ਇੱਥੇ ਕਵੀ ਜੀ ਦੱਸਦੇ ਨੇ ਕਿ ਨੌਵੇਂ ਪਾਤਸ਼ਾਹ ਇਸ਼ਨਾਨ ਕਰਕੇ ਉਸ ਸਰੂਪ ਵਿੱਚ ਸਥਿਤ ਹੋਏ। ਸੂਰਜ ਉਦੈ ਭਇਓ ਅਸਮਾਨ, ਦੀਜ ਗਨ ਆਏ ਅਸੀਸ ਬਖਾਨ। ਜਦੋਂ ਦਿਨ ਦਾ ਚੜਾਅ ਹੋਇਆ, ਸੂਰਜ ਜਿਹੜਾ ਉਹਨੇ ਆਪਣਾ ਵਿਸਥਾਰ ਕੀਤਾ, ਧੁੱਪ ਚੜੀ, ਦਿਨ ਜਦੋਂ ਚਮਕਿਆ, ਹਨੇਰਾ ਦੂਰ ਹੋ ਗਿਆ। ਸਾਧ ਸੰਗਤ ਜੀ, ਉਸ ਵਕਤ ਕੁਛ ਪੰਡਿਤ ਆਏ ਔਰ ਉਹਨਾਂ ਨੇ ਆ ਕੇ ਸਤਿਗੁਰਾਂ ਕੋਲ ਅਸੀਸ ਦਿੱਤੀ, ਭਾਵ ਬੜੇ ਵਧੀਆ ਬਚਨ ਕੀਤੇ, ਸਤਿਗੁਰੂ ਦੀ ਸ਼ੋਭਾ ਵਾਲੇ ਬਚਨ ਕੀਤੇ। ਔਰ ਪਾਤਸ਼ਾਹ ਜੀ ਨੇ ਅੱਗੋਂ ਕਿਰਪਾ ਕੀਤੀ, ਸਭ ਹਿੰਨ ਕੋ ਧਨ ਦੀਨ ਸਿਧਾਨ। ਪਾਤਸ਼ਾਹ ਜੀ ਨੇ ਉਸ ਵਕਤ ਸਾਰੇ ਹੀ ਉਹਨਾਂ ਪੰਡਿਤਾਂ ਨੂੰ ਧਨ ਆਦਿਕ ਦਾਨ ਵਿੱਚ ਦਿੱਤਾ। ਲੇ ਕਰ ਉਰ ਹਰਖੇ ਸੁਖ ਮਾਨ, ਸਭਹਿਨ ਕੋ ਤਨ ਦੀਨ ਸਦਾਨ। ਜਦੋਂ ਸਤਿਗੁਰੂ ਜੀ ਨੇ ਉਹਨਾਂ ਨੂੰ ਪੰਡਿਤਾਂ ਨੂੰ ਦਾਨ ਦਿੱਤਾ, ਤੇ ਸਾਧ ਸੰਗਤ ਜੀ, ਉਹ ਸਾਰੇ ਬ੍ਰਾਹਮਣ ਜਿਹੜੇ ਨੇ ਪਾਤਸ਼ਾਹ ਜੀ ਦੇ ਕੋਲੋਂ ਦਾਨ ਲੈ ਕੇ ਬਹੁਤ ਹੀ ਖੁਸ਼ ਹੋਏ। ਕੀਰਤ ਕਰਤ ਨਿਕੇਤ ਸਿਧਾਏ, ਤਿਮ ਦੇਖੇ ਜਿਮ ਹਮ ਸੁਨ ਪਾਏ। ਔਰ ਉਹ ਬ੍ਰਾਹਮਣ ਸਤਿਗੁਰੂ ਜੀ ਦੇ ਕੋਲੋਂ ਦਾਨ ਲੈ ਕੇ ਨਾਲੇ ਤੇ ਘਰ ਆਪਣੇ ਜਾ ਰਹੇ ਨੇ, ਤੇ ਨਾਲੇ ਸਤਿਗੁਰੂ ਜੀ ਦੀ ਸ਼ੋਭਾ ਕਰਦੇ ਜਾਂਦੇ ਨੇ ਕਿ ਜਿਵੇਂ ਜਿਹਾ ਸੁਣਿਆ ਸੀ, ਜਿਵੇਂ ਜਿਹਾ ਅਸੀਂ ਸ਼ੋਭਾ ਸੁਣੀ ਸੀ ਇਹਦੇ ਦਰਬਾਰ ਦੀ, ਕਿ ਜਿਹੜਾ ਇਹਦੇ ਦਰਬਾਰ ਵਿੱਚ ਆਉਂਦਾ ਉਹ ਖਾਲੀ ਹੱਥੀ ਨਹੀਂ ਜਾਂਦਾ, ਇਸੇ ਤਰ੍ਹਾਂ ਹੀ ਹੋਇਆ। ਭਾਵ ਸਾਨੂੰ ਗੁਰੂ ਜੀ ਨੇ ਖਾਲੀ ਨਹੀਂ ਭੇਜਿਆ, ਇਹਦਾ ਦਰਬਾਰ ਬਹੁਤ ਵਿਸ਼ਾਲ ਹੈ, ਇਹ ਸਤਿਗੁਰੂ ਬਹੁਤ ਹੀ ਜ਼ਿਆਦਾ ਦਿਆਲੂ ਹੈ। ਜਥਾ ਸ਼ਕਤ ਤਬ ਸਿਖ ਤ੍ਰਿਖਾਨ, ਅਰਪਨ ਕੀਨ ਉਪਾਇਨਿਆਨ। ਉਸ ਵਕਤ ਜਿਹੜੇ ਸਿੱਖ ਦੇ ਕੋਲ ਸਤਿਗੁਰੂ ਜੀ ਠਹਿਰੇ ਹੋਏ ਨੇ, ਉਸ ਤਿਰਖਾਣ ਸਿੱਖ ਦੇ ਕੋਲ, ਉਹਨੇ ਵੀ ਜਿੰਨਾ ਕੁ ਉਹਦੇ ਕੋਲੋਂ ਸਰਦਾ ਬਣਦਾ ਸੀ, ਬੜੇ ਪਿਆਰ ਸਾਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਭੇਟਾ ਦਿੱਤੀ। ਜਾਨ ਦੀਨ ਸ਼ਰਦਾ ਲਖ ਉਰ ਕੀ, ਖੁਸ਼ੀ ਵਿਸਾਲ ਪਈ ਸਤਿਗੁਰ ਕੀ। ਜਦੋਂ ਸਤਿਗੁਰੂ ਜੀ ਨੇ ਉਸ ਤਰਖਾਣ ਸਿੱਖ ਵੱਲੋਂ ਦਿੱਤੀ ਹੋਈ ਭੇਟਾ ਨੂੰ ਵੇਖਿਆ, ਤੇ ਉਸ ਪਿਆਰੇ ਸਿੱਖ ਵੱਲ ਵੇਖਿਆ, ਤੇ ਸਤਿਗੁਰੂ ਜੀ ਉਸ ਦੀ ਸ਼ਰਧਾ ਨੂੰ ਵੇਖ ਕੇ ਬੜੇ ਹੀ ਖੁਸ਼ੀ ਦੇ ਵਿੱਚ ਆਏ। ਖੁਸ਼ੀ ਵਿਸਾਲ ਪਈ ਸਤਿਗੁਰੂ ਕੀ, ਸਤਿਗੁਰੂ ਜੀ ਦੀ ਬਹੁਤ ਜ਼ਿਆਦਾ ਜਦੋਂ ਖੁਸ਼ੀ ਹੋਈ। ਭਇਓ ਨਿਹਾਲ ਆਨੰਦ ਕੋ ਪਾਵਾ, ਗੁਰ ਪਗ ਪੰਕਜ ਸੀਸ ਲਗਾਵਾ। ਉਸ ਵਕਤ ਸਤਿਗੁਰਾਂ ਦੀ ਖੁਸ਼ੀ ਜਦੋਂ ਹੋ ਗਈ, ਉਹਦੇ ਉੱਤੇ ਮਿਹਰ ਹੋਈ, ਤੇ ਸਾਧ ਸੰਗਤ ਜੀ ਅਸਲ ਵਿੱਚ ਉਸ ਵਕਤ ਉਹਨੇ ਉਸ ਆਨੰਦ ਨੂੰ ਮਹਿਸੂਸ ਕੀਤਾ। ਗੁਰ ਪਗ ਪੰਕਜ ਸੀਸ ਲਗਾਵਾ, ਤੇ ਫਿਰ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਉਸ ਸਿੱਖ ਨੇ ਮੱਥਾ ਟੇਕਿਆ। इम श्री तेग बहादुर तीर रहे तीन दिन तीर्थ तीर। इस तरह श्री सतगुरु तेग बहादुर पातशाह उस तीर्थ दे कोल सरस्वती नदी दे कोल जड़ा नगर सी उथे पातशाह जी तीन दिन रहे। सो सात संगत जी समा हो चुके है, कल जिस तरह सतगुरा दी रजा हुई आप जी दे चरणा च अर्ज की जाएगी। सब गज के कहो धन श्री गुरु नानक देव जी सच्चे पातशाह, धन श्री सतगुरु जगजीत सिंह जी सच्चे पातशाह, धन श्री सतगुरु उदय सिंह जी सच्चे पातशाह। एक ओंकार वाहिगुरु जी की फतेह। श्री भगवती जी सहाय पातशाही बारहवीं प्रथम भगवती सिमर कै गुरु नानक लई त्याय। फिरंगत गुर ते अमरदास राम दासया होई सहाय। अर्जन हर गोबिंद नू सिमरो श्री हर राय। श्री हर कृष्ण त्याय जिस डिठे सब दुख जाए। तेग बहादुर सिमरिय घर नौ निध आवै ताए। दसम पातशाह साहेब श्री गुरु गोबिंद सिंह जी सब थाई होए सहाय। श्री सतगुरु बालक सिंह जी सिमरिय जिन मार्ग दिया बताए। अकाल पुरख अंतर जामी श्री सतगुरु राम सिंह जी जिन जम तो लिया छडाए। ज्योत का जामा श्री सतगुरु हरि सिंह जी सिमरिय जिन टुटी लई मिलाए। अटल प्रतापी श्री सतगुरु प्रताप सिंह जी सिमरिय जिन सुच सोध नाम बाणी का प्रवाह दिता चलाए। सर्व कला समर्थ श्री सतगुरु जगजीत सिंह जी सिमरिय जिनकी महिमा कही न जाए। हाजरा हजूर पहरे दे मालक धन श्री सतगुरु उदय सिंह जी सब थाई हो जी सहाय। गुरु जी के चार साहिब जादे पंज प्यारे चाली मुक्ते अस्सी शहीद। बेअंत शहीदां दी कमाई वल ध्यान धर के सतगुरु जी आप जी का पवित्र नाम चेते आवे। सतगुरु जी पातशाह असी जी सदा भुलण हार हाँ। आप जी सदा बख्शिंद पिता हो, दरों करों सिखी सिदक बख्शो। बेमुख होके ना मरिए पातशाह जी धरती ते धर्म वरताओ। महामलेश दा नास करो, संत खालसे दा प्रकाश करो। गऊ गरीब दे कष्ट दूर करो, कुल सृष्टि आप जी दा पवित्र नाम जपे। सतगुरु जी किसे जी नू दुख होवे ही ना। आप जी दे पवित्र चरण कवना च अरदास बेनती है, गरीब निवाज जी साडा धर्म बनिया रहे जी। आप जी दी अपार बख्शिश कृपा सदका आप जी दी प्यारी साध संगत एकत्र होई है। पवित्र नाम दा सिमरन कीता है, गुर इतिहास कथा होई है। पढ़िया सुनिया साडे हिरदियां ते वसाओ। आई साध संगत दी अपने चरणा च हाजरी प्रवान करो। सारी साध संगत दी आप जी दे चरण कमलां च अरदास बेनती है। श्री सतगुरु राम सिंह जी सच्चे पातशाह दर्शन देन दी कृपालता करो। ना विसरो ना विसारो, रख लो बख्श लो देह करके देहो दीदार। श्री सतगुरु राम सिंह जी नाम चढ़दी कला आप जी दे भाणे सरबत दा भला। जो बोले सो निहाल।